ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828, 905-450-2828।
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ। ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਤਾਂ 416-620-1778 416-620-1778 'ਤੇ ਕਾਲ ਕਰ ਸਕਦੇ ਹੋ, ਅਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 416-660-4340 ਜਾਂ 416-835-3655 'ਤੇ ਕਾਲ ਕਰ ਸਕਦੇ ਹੋ। ਲੰਮੀ ਗੱਲਬਾਤ ਕਰਨੀ ਹੋਵੇ ਤਾਂ ਵੀ ਇੱਥੇ ਕਾਲ ਕਰ ਸਕਦੇ ਹੋ, ਕਿਉਂਕਿ ਪ੍ਰੋਗਰਾਮ ਦੇ ਦੌਰਾਨ ਲੰਮੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਪਰ ਤੁਸੀਂ ਆਪਣੇ ਜਿਹੜੇ ਆ ਜੀ ਵਿਚਾਰ ਨੇ ਸਰੋਤਿਆਂ ਤੱਕ ਪਹੁੰਚਾਉਣੇ ਹੋਣ ਜਾਂ ਕੋਈ ਹੋਰ ਜਿਹੜੀ ਆ ਕਮਿਊਨਿਟੀ ਜਿਹੜੀ ਆ ਨਿਊਜ਼ ਆ ਕਮਿਊਨਿਟੀ ਈਵੈਂਟ ਆ ਉਹ ਸਾਡੇ ਸਰੋਤਿਆਂ ਤੱਕ ਸਾਂਝੀ ਕਰਨੀ ਹੋਵੇ ਤਾਂ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਅਤੇ ਫਿਰ ਜਿਹੜੀ ਆ ਜੀ ਉੱਥੋਂ ਗੱਲ ਔਨ ਏਅਰ ਕੀਤੀ ਜਾ ਸਕਦੀ ਆ। ਸਟੂਡੀਓ ਨੰਬਰ ਸੱਤੇ ਦਿਨ ਸੇਮ ਹੀ ਰਹਿੰਦਾ ਆ, 416-620-1778। ਹਰ ਵਾਰ ਦੀ ਤਰ੍ਹਾਂ ਜੀ ਇਕਬਾਲ ਸੰਭਲ ਜੀ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ, ਗਾਹੇ ਬਗਾਹੇ ਉਹ ਆਪਣੀ ਗੱਲਬਾਤ ਸਾਂਝੀ ਕਰਦੇ ਆ। ਪਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਵੇਂ ਹਮੇਸ਼ਾ ਦੀ ਤਰ੍ਹਾਂ ਜਿਹੜੀ ਆ ਜੀ ਉਹ ਕੋਵਿਡ ਦੀ ਅਪਡੇਟ ਅਸੀਂ ਸਰੋਤੇ ਨਾਲ ਸਾਂਝੇ ਕਰਦੇ ਹੁੰਦੇ ਹਾਂ ਅਤੇ ਅੱਜ ਆਲਮੋਸਟ ਮਹੀਨੇ ਕੁ ਤੋਂ ਬਾਅਦ ਕੇਸ ਜਿਹੜੇ ਆ ਉਹ 600 ਤੋਂ ਉੱਤੇ ਆਏ ਨੇ। ਟੋਟਲ ਜਿਹੜੇ ਕੇਸ ਨੇ ਜੀ ਅੱਜ 636 ਰਿਪੋਰਟ ਹੋਏ ਨੇ ਅਤੇ ਜਦੋਂ ਕਿ 2 ਮੌਤਾਂ ਜਿਹੜੀਆਂ ਆ ਉਹ ਰਜਿਸਟਰ ਹੋਈਆਂ ਨੇ। ਆਲਮੋਸਟ 600 ਤੋਂ ਪਹਿਲਾਂ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਨੰਬਰ ਆ ਜੀ ਉਹ 9 ਅਕਤੂਬਰ ਨੂੰ ਆਇਆ ਸੀਗਾ। ਲੱਗਦਾ ਸੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਇੱਕ ਚੰਗੀ ਡਾਇਰੈਕਸ਼ਨ ਦੇ ਵਿੱਚ ਹੈਗੀ ਆ, ਪਰ ਥੋੜ੍ਹਾ ਜਿਹਾ ਜਦੋਂ ਦਾ ਆਪਾਂ ਇਨਡੋਰ, ਕਿਉਂਕਿ ਬਾਹਰ ਵੀ ਠੰਡ ਜਿਹੜੀ ਆ ਹੋਣੀ ਸ਼ੁਰੂ ਹੋਈ ਆ, ਇਨਡੋਰ ਜ਼ਿਆਦਾ ਰਹਿਣਾ ਸ਼ੁਰੂ ਹੋਏ ਆ, ਕਿਉਂਕਿ ਜਿਹੜੇ ਵਿਸ਼ਾ ਮਾਹਰ ਨੇ ਉਹਨਾਂ ਵੱਲੋਂ ਪਹਿਲਾਂ ਹੀ ਇਹ ਕਿਹਾ ਗਿਆ ਸੀਗਾ ਵੀ ਜਦੋਂ ਬਾਹਰ ਆ, ਬਾਹਰ ਓਪਨ ਏਅਰ ਦੇ ਵਿੱਚ ਹੈਗੇ ਆ, ਡਿਲਿਊਸ਼ਨ ਫੈਕਟਰ ਜ਼ਿਆਦਾ ਹੁੰਦਾ ਆ ਅਤੇ ਉੱਥੇ ਉਹ ਵਾਇਰਸ ਦਾ ਖਤਰਾ ਉਹਨਾਂ ਨਹੀਂ ਹੁੰਦਾ ਜਿੰਨਾ ਕਿ ਇਨਡੋਰ ਸੈਟਿੰਗਸ ਦੇ ਵਿੱਚ ਹੁੰਦਾ ਆ, ਖਾਸ ਕਰਕੇ ਜਦੋਂ ਇੱਕ ਵਾਇਰਸ ਬਾਡੀ ਦੇ ਵਿੱਚ ਖਾਸ ਲੈਵਲ 'ਤੇ ਪਹੁੰਚਦਾ ਆ ਅਤੇ ਉਸ ਤੋਂ ਬਾਅਦ ਉਹ ਫਿਰ ਬਾਡੀ ਜਿਹੜੀ ਆ ਉਹ ਵਾਇਰਸ ਨੂੰ ਸ਼ੈੱਡ ਕਰਨਾ ਸ਼ੁਰੂ ਕਰਦੀ ਹੈ ਅਤੇ ਉਹ ਫਿਰ ਜਿਹੜੇ ਵੀ ਹੋਰ ਹੈਗੇ ਆ ਉਹਨਾਂ ਨੂੰ ਉੱਥੋਂ ਜਿਹੜਾ ਜੀ ਉਹਦਾ ਖਤਰਾ ਜ਼ਿਆਦਾ ਵੱਧ ਜਾਂਦਾ ਆ ਅਤੇ ਹੁਣ ਠੰਡ ਕਰਕੇ ਇਨਡੋਰ ਐਕਟੀਵਿਟੀਜ਼ ਜਿਹੜੀਆਂ ਆ ਉਹ ਜ਼ਿਆਦਾ ਹੋਣਗੀਆਂ, ਬਾਹਰ ਸੈਰ ਸੂਰ ਕਰਨੀ ਵੀ ਜਿਹੜੀ ਆ ਘਟੀ ਹੋਊਗੀ ਅਤੇ ਜ਼ਿਆਦਾ ਸਮਾਂ ਬਾਹਰ ਅੰਦਰ ਰਹਿਣ ਕਰਕੇ ਉਹ ਜਿਹੜੀ ਆ ਜੀ ਉਹ ਗੱਲ ਵਧੂਗੀ। ਪਰ ਇੱਕ ਚੀਜ਼ ਜਿਹੜੀ ਆ ਜੀ ਮੈਂ ਅੱਗੇ ਜਾ ਕੇ ਜਦੋਂ ਵੈਸੇ ਤੁਹਾਡੇ ਨਾਲ ਗੱਲ ਕਰਦੇ ਹੁੰਦੇ ਹਾਂ ਸਾਰਿਆਂ ਨਾਲ ਅਪੀਲ ਦੀ ਐਪੀਡੀਮਿਓਲੋਜੀ ਦੀ, ਪਰ ਅੱਜ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਅੰਟਾਰੀਓ ਦੀ ਐਪੀਡੀਮਿਓਲੋਜੀ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਕਿ ਪਤਾ ਲੱਗੇ ਜਿਹੜੇ ਕੇਸ ਵਧੇ ਆ ਇਹ ਕਿੱਥੋਂ ਇੱਥੇ ਜ਼ਿਆਦਾ ਗਿਣਤੀ ਆ ਰਹੀ ਆ, ਕਿਉਂ ਆ ਰਹੀ ਆ, ਇਹਦੇ ਬਾਰੇ ਮੈਂ ਸਰੋਤਿਆਂ 'ਤੇ ਛੱਡੂੰਗਾ ਕਿਉਂਕਿ ਇਹ ਸਬਜੈਕਟ ਮਾਹਰਾਂ ਦਾ ਵਿਸ਼ਾ ਆ। ਪਰ ਜਿਹੜਾ ਡਾਟਾ ਆਪਣੇ ਕੋਲ ਹੈਗਾ ਆ ਅਵੇਲੇਬਲ ਆ ਉਹਦੇ ਬਾਰੇ ਆਪਾਂ ਸਾਂਝ ਪਾ ਸਕਦੇ ਹਾਂ ਅਤੇ ਸਮਰੱਥਾ ਅਨੁਸਾਰ ਉਹ 'ਤੇ ਗੱਲ ਕਰ ਸਕਦੇ ਹਾਂ, ਪਰ ਇੱਕ ਐਕਸਪਰਟ ਓਪੀਨੀਅਨ ਰੱਖਣੀ ਜਿਹੜੀ ਆ ਉਹ ਜਿਹੜੇ ਐਪੀਡੀਮੀਓਲੋਜਿਸਟ ਹੈਗੇ ਨੇ ਉਹਨਾਂ ਦੇ ਵੱਸ ਦੀ ਖੇਡ ਆ ਜੀ। ਨੰਬਰ ਜੇ ਦੱਸਿਆ ਜਾਵੇ ਤਾਂ ਵਧਣੇ ਸ਼ੁਰੂ ਹੋ ਗਏ ਸੀਗੇ, ਕਿਉਂਕਿ ਸੋਮਵਾਰ ਨੂੰ ਸੀਗੇ ਜੀ 422, ਮੰਗਲਵਾਰ ਨੂੰ 331, ਬੁੱਧਵਾਰ ਨੂੰ 378, ਵੀਰਵਾਰ ਨੂੰ 438, ਸ਼ੁੱਕਰਵਾਰ ਨੂੰ 563, ਸ਼ਨਿਚਰਵਾਰ ਨੂੰ 508 ਅਤੇ ਐਤਵਾਰ ਨੂੰ ਰਿਪੋਰਟ ਹੋਏ ਨੇ 636। ਹੁਣ ਇਹਨਾਂ 636 ਦੇ ਵਿੱਚੋਂ 60 ਟੋਰਾਂਟੋ 'ਚ ਰਿਪੋਰਟ ਹੋਏ ਨੇ, 41 ਪੀਲ 'ਚ ਰਿਪੋਰਟ ਹੋਏ ਨੇ ਅਤੇ 49 ਜਿਹੜੇ ਆ ਉਹ ਯੋਰਕ ਰੀਜਨ ਦੇ ਵਿੱਚ ਰਿਪੋਰਟ ਹੋਏ ਆ। ਇਹਦਾ ਮਤਲਬ ਜਿੱਥੋਂ ਜ਼ਿਆਦਾ ਕੇਸ ਆਉਣ ਦੀ ਤਵੱਕੋ ਸੀਗੀ ਉੱਥੋਂ ਉਹਨੇ ਨੀਆਂ ਆਸੇ ਪਾਸਿਓਂ ਜ਼ਿਆਦਾ, ਤਾਂ ਹੀ ਜਿਹੜਾ ਜਦੋਂ ਐਪੀਡੀਮੀਓਲੋਜੀ ਜਿਹੜੀ ਆ ਅੰਟਾਰੀਓ ਦੀ ਚੈੱਕ ਕੀਤੀ ਅਤੇ ਉਹਦੇ ਵਿੱਚ ਜਿਹੜੀ ਆ ਜੀ ਉਹ ਸਿਚੁਏਸ਼ਨ ਥੋੜ੍ਹੀ ਜ਼ਿਆਦਾ ਕਲੀਅਰ ਕਰਦੀ ਹੈ। ਦੂਜੀ ਗੱਲ, ਇਹ ਜਿਹੜੇ 636 ਨੇ ਉਹਨਾਂ 'ਚੋਂ 388 ਕੇਸ ਨੇ ਜਿਹੜੇ ਫੁੱਲੀ ਵੈਕਸੀਨੇਟਡ ਨਹੀਂ ਨੇ ਜਾਂ ਵੈਕਸੀਨੇਸ਼ਨ ਦਾ ਸਟੇਟਸ ਪਤਾ ਨਹੀਂ ਹੈਗਾ, ਜਦੋਂ ਕਿ 248 ਕੇਸ ਉਹ ਨੇ ਜਿਹੜੇ ਫੁੱਲੀ ਵੈਕਸੀਨੇਟਡ ਨੇ 636 'ਚੋਂ। ਇਸ ਕਰਕੇ ਭਾਈ ਜੇ ਕੋਈ ਇਹ ਸਮਝਦਾ ਹੈ ਵੀ ਮੈਂ ਆਪਦੀਆਂ ਵੈਕਸੀਨ ਦੋਵੇਂ ਲਵਾਈਆਂ ਵੀ ਹਾਂ ਅਤੇ ਵਾਇਰਸ ਮੇਰੇ ਸਰੀਰ 'ਚ ਨਹੀਂ ਵੜਨਾ, ਇਹ ਮੇਰਾ ਖਿਆਲ ਆ ਵੀ ਕਿਸੇ ਵੀ ਸਬਜੈਕਟ ਐਕਸਪਰਟ ਨੇ ਇਹ ਗੱਲ ਨਹੀਂ ਕਹੀ। ਵਾਇਰਸ ਫਿਰ ਵੀ ਜਿਹੜੇ ਵੀ ਨੱਕ ਦੇ ਜ਼ਰੀਏ, ਮੂੰਹ ਦੇ ਜ਼ਰੀਏ, ਅੱਖ ਦੇ ਜ਼ਰੀਏ ਜਾ ਸਕਦਾ ਅੰਦਰ, ਪਰ ਜੇ ਆਲਰੇਡੀ ਤੁਸੀਂ ਵੈਕਸੀਨੇਟਡ ਹੈਗੇ ਹਾਂ ਤਾਂ ਤੁਹਾਡੇ ਹੋਸਪਿਟਲਾਈਜੇਸ਼ਨ ਦਾ ਜਾਂ ਤੁਹਾਡੀ ਡੈਥ ਦੇ ਚਾਂਸਿਸ ਕਾਫੀ ਘੱਟ ਨੇ। ਇਹਦੇ ਨਾਲ ਨਾਲ ਹੀ ਜੀ ਜਿਹੜਾ ਆ ਅੰਟਾਰੀਓ ਨੇ ਜਿਹੜੀ ਆ ਬੂਸਟਰ ਜੋ ਜਿਹੜੀ ਹੈਗੀ ਆ ਵੈਕਸੀਨ ਦੀ, ਉਹਨੂੰ ਐਕਸਪੈਂਡ ਕਰ ਦਿੱਤਾ ਆ। ਉਹਦੇ ਪਹਿਲਾਂ ਸਿਰਫ ਅਮਿਊਨੋ ਕੰਪਰੋਮਾਈਜ਼ਡ ਜਾਂ ਜਿਹੜੇ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਰਹਿਣ ਵਾਲੇ ਸੀਗੇ ਉਹਨਾਂ ਨੂੰ ਹੀ ਥਰਡ ਬੂਸਟਰ ਡੋਜ਼ ਦੀ ਜਿਹੜੀ ਆ ਐਲੀਜੀਬਿਲਟੀ ਸੀਗੀ, ਪਰ ਹੁਣ ਅੰਟਾਰੀਓ ਦੇ ਵਿੱਚ ਜਿਹੜੇ 70 ਸਾਲ ਤੋਂ ਵੱਡੇ ਨੇ ਜਾਂ ਜਿਹੜੇ ਇੰਡੀਜੀਨਸ ਨੇ ਜਾਂ ਜਿਹੜੇ ਨੌਨ ਇੰਡੀਜੀਨਸ ਲੋਕ ਹੈਗੇ ਨੇ ਪਰ ਉਹ ਇੰਡੀਜੀਨਸ ਲੋਕਾਂ ਦੇ ਨਾਲ ਰਹਿੰਦੇ ਨੇ ਅਤੇ ਜਿਹੜੇ ਉਹਨਾਂ ਨੂੰ ਦੂਜੀ ਡੋਜ਼ ਲੱਗੀ ਨੂੰ 6 ਮਹੀਨੇ ਹੋ ਚੁੱਕੇ ਨੇ। ਉਹਦੇ ਨਾਲ ਨਾਲ ਜਿਹੜੇ ਆ ਲੌਂਗ ਟਰਮ ਕੇਅਰ 'ਚ ਸਟਾਫ ਜਿਹੜਾ ਆ ਉਹਨੂੰ ਵੀ ਐਲੀਜੀਬਿਲਟੀ ਦੇ ਵਿੱਚ ਉਹਨਾਂ ਨੇ ਐਡ ਕਰ ਦਿੱਤਾ ਆ ਅਤੇ ਇਹ ਜਿਹੜਾ ਆ ਜੀ ਕਿੱਧਰ ਨੂੰ ਇਫੈਕਟ ਪਊਗਾ ਉਹ ਤਾਂ ਅੱਗੇ ਜਾ ਕੇ ਜਿਹੜਾ ਆ ਦੱਸਾਂਗੇ। ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਜਿਹੜੀ ਐਪੀਡੀਮੀਓਲੋਜੀ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਸੀਗਾ ਅਤੇ ਉਹਦੀ ਗੱਲ ਕਰਦੇ ਹਾਂ ਤਾਂ ਇਹਦੇ ਹਿਸਾਬ ਦੇ ਨਾਲ ਜੀ ਜਿਹੜੀ ਡੇ ਟੂ ਡੇ ਜਿਹੜੀ ਆ ਇਨਕਰੀਜ਼ ਹੈਗੀ ਆ ਵੀਕ ਦੇ ਹਿਸਾਬ ਦੇ ਨਾਲ ਅਤੇ ਉਹ ਕਾਫੀ ਥਾਵਾਂ 'ਤੇ ਜਿਹੜੀ ਆ ਵਧੀਆ, ਕਈਆਂ ਥਾਵਾਂ 'ਤੇ ਤਾਂ ਉਹ ਇਨਕਰੀਜ਼ 500% ਆ। ਅਤੇ ਉਹ ਕਿਹੜੀਆਂ ਥਾਵਾਂ ਨੇ ਉਹ ਮੈਂ ਤੁਹਾਨੂੰ ਹੁਣੇ ਹੀ ਜਿਹੜਾ ਆ ਜੀ ਦੱਸਦਾ ਹਾਂ ਅਤੇ ਬਹੁਤੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਵੀ ਜਾਂ ਤਾਂ ਉੱਥੇ ਵੇਰੀਐਂਟ ਨੇ ਜ਼ਿਆਦਾ, ਕਿਉਂਕਿ ਬ੍ਰੇਕ ਥਰੂ ਕੇਸਿਸ ਜਿਹੜੇ ਉਹ ਵੇਰੀਐਂਟ ਕਰਕੇ ਨੇ, ਜਾਂ ਹੋ ਸਕਦਾ ਵੈਕਸੀਨ ਦੀ ਕਮੀ ਹੋਵੇ ਜਾਂ ਕੀ ਆ ਉਹਦੇ ਬਾਰੇ ਇੰਨਾ ਡਿਟੇਲ ਨਹੀਂ ਹੈਗਾ। ਪਰ ਜੇ ਮੈਂ ਤੁਹਾਡੇ ਨਾਲ ਸਾਂਝਾ ਕਰਾਂ 22 ਅਕਤੂਬਰ ਤੋਂ ਲੈ ਕੇ ਅਤੇ 3 ਨਵੰਬਰ ਤੱਕ ਜਿਹੜੀ ਪਰਸੈਂਟੇਜ ਜਿਹੜੀ ਆ ਜੀ 22 ਤੋਂ 28 ਵਾਲੇ ਵੀਕ ਤੋਂ ਲੈ ਕੇ ਅਤੇ 28 ਤੋਂ 3 ਨਵੰਬਰ ਵਾਲੇ ਵੀਕ ਦੇ ਵਿੱਚ ਨੌਰਥ ਵੈਸਟਰਨ ਹੈਲਥ ਯੂਨਿਟ ਦੇ ਵਿੱਚ 516.7% ਦਾ ਇਨਕਰੀਜ਼ ਆ ਕੇਸਾਂ ਦੇ ਵਿੱਚ, ਜਿੱਥੇ ਕਿ 22 ਤੋਂ 28 ਦੇ ਵਿੱਚ 1.2 ਕੇਸ ਸੀਗੇ, ਉੱਥੇ ਹੀ 28 ਤੋਂ 3 ਨਵੰਬਰ ਤੱਕ 28 ਅਕਤੂਬਰ ਤੋਂ 3 ਨਵੰਬਰ ਤੱਕ 7.4 ਕੇਸ ਨੇ। ਨੌਰਥ ਬੇ ਪੈਰੀ ਸਾਊਂਡ ਡਿਸਟ੍ਰਿਕਟ ਹੈਲਥ ਯੂਨਿਟ ਦੇ ਵਿੱਚ ਇਸ ਟਾਈਮ ਫਰੇਮ ਦੇ ਵਿੱਚ ਇਨਕਰੀਜ਼ 500% ਹੈ। ਟਿਮਿਸਕੇਮ ਹੈਲਥ ਯੂਨਿਟ ਦੇ ਵਿੱਚ 250.8% ਇਹ ਇਨਕਰੀਜ਼ ਜਿਹੜੀ ਆ ਇਹ ਦਰਜ ਕੀਤੀ ਗਈ ਆ, ਜਦੋਂ ਕਿ ਈਸਟਰਨ ਅੰਟਾਰੀਓ ਦੇ ਵਿੱਚ ਇਹ 32.4% ਮਾਈਨਸ ਦੇ ਵਿੱਚ ਇਹ ਜਿਹੜੀ ਆਈ ਆ, ਈਸਟਰਨ ਦੇ ਵਿੱਚ ਘਟੇ ਨੇ ਕੇਸ ਇਸੇ ਟਾਈਮ ਫਰੇਮ 'ਚ, ਜਦੋਂ ਕਿ ਕੁਛ ਇੱਕ ਜਿਵੇਂ ਮੈਂ ਦੱਸਿਆ ਆ ਜਿੱਥੇ ਕਿ ਕੇਸ ਪਹਿਲਾਂ 1.2 ਜਾਂ ਜਿਹੜੇ ਆ 5.9 ਤੱਕ ਸੀਗੇ ਇੱਕ ਵੀਕ ਦੇ, ਉਹ ਵੱਧ ਕੇ 20.7, 7.4, 3.1 ਤੋਂ ਵੱਧ ਕੇ 18.6 ਤੱਕ ਪਹੁੰਚ ਚੁੱਕੇ ਨੇ ਅਤੇ ਉਹਦੇ ਕਰਕੇ ਇਹ ਜਿਹੜੇ ਆ ਨੰਬਰ ਜਿਹੜੇ ਆ ਉਹ ਵਧਣ ਵਾਲੇ ਪਾਸੇ ਹੈਗੇ। ਰੈਨਫਰੂ ਕਾਊਂਟੀ ਅਤੇ ਐਂਡ ਡਿਸਟ੍ਰਿਕਟ ਹੈਲਥ ਯੂਨਿਟ ਦੇ ਵਿੱਚ 361.1% ਕੇਸਾਂ ਦੀ ਇਨਕਰੀਜ਼ ਦਰਜ ਕੀਤੀ ਗਈ ਆ ਇਸੇ ਟਾਈਮ ਫਰੇਮ ਦੇ ਵਿੱਚ ਹੈਲੀਬਰਟਨ ਕਾਵਥਰਾ ਪਾਈਨ ਰਿਜ ਡਿਸਟ੍ਰਿਕਟ ਹੈਲਥ ਯੂਨਿਟ ਦੇ ਵਿੱਚ 100% ਦੀ ਇਨਕਰੀਜ਼ ਜਿਹੜੀ ਆ ਜੀ ਦਰਜ ਕੀਤੀ ਗਈ ਆ। ਅਤੇ ਜਦੋਂ ਕਿ ਆਪਾਂ ਜੇ ਅਪੀਲ ਦੀ ਗੱਲ ਕਰਦੇ ਹਾਂ ਜਿੱਥੋਂ, ਅਤੇ ਟੋਰਾਂਟੋ ਦੀ ਗੱਲ ਜਿੱਥੋਂ ਕੇਸ ਬਹੁਤ ਜ਼ਿਆਦਾ ਆਉਂਦੇ ਸੀਗੇ, ਅਪੀਲ ਦੇ ਵਿੱਚ 11.1% ਕੇਸ ਘਟੇ ਨੇ ਇਸੇ ਟਾਈਮ ਫਰੇਮ ਦੇ ਵਿੱਚ। ਟੋਰਾਂਟੋ ਦੇ ਵਿੱਚ 7.5% ਕੇਸ ਵਧੇ ਨੇ। ਕਿੱਥੇ 500% ਕੇਸ ਵਧਣਾ ਅਤੇ ਕਿੱਥੇ 7% ਕੇਸ ਵਧਣੇ, ਇਹ ਆਪਣੇ ਆਪ 'ਚ ਮੇਰਾ ਖਿਆਲ ਆ। ਜਿਹੜੇ ਅਜੇ ਵੀ ਇਹ ਸਮਝਦੇ ਆ ਵੀ ਵੈਕਸੀਨ ਦਾ ਕੋਈ ਖਾਸ ਇਫੈਕਟ ਨਹੀਂ ਹੈਗਾ, ਇਹ ਡਾਟਾ ਜਿਹੜਾ ਆ ਉਹਨਾਂ ਨੂੰ ਵੇਖ ਲੈਣਾ ਚਾਹੀਦਾ, ਉਹਨਾਂ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਵੈਕਸੀਨ ਦੀ ਸਭ ਤੋਂ ਜ਼ਿਆਦਾ ਗਿਣਤੀ ਵੀ ਪੀਲ ਅਤੇ ਟੋਰਾਂਟੋ ਅਤੇ ਇਸ ਏਰੀਏ ਦੇ ਵਿੱਚ ਹੈਗੀ ਆ। ਆਲਮੋਸਟ 85-87-88% ਦੇ ਨੇੜੇ ਤੇੜੇ ਜਿਹੜੀ ਆ ਜੀ ਉਹ ਇਹ ਇਹਨਾਂ ਏਰੀਏ ਦੇ ਵਿੱਚ ਜਿਹੜੀ ਆ ਇਹ ਵੈਕਸੀਨੇਸ਼ਨ ਦੀ ਜਿਹੜੀ ਆ ਜੀ ਉਹ ਰੇਟ ਹੈਗਾ ਆ। ਜੇ ਆਪਾਂ ਇਹ ਗੱਲ ਕਰਦੇ ਹਾਂ ਵੀ ਕਿੱਥੇ ਕਿੰਨੇ ਜਿਹੜੇ ਆ ਕੇਸ ਨੇ, ਤਾਂ ਇਸ ਵੇਲੇ ਅੰਟਾਰੀਓ ਦੇ ਵਿੱਚ 3800 ਐਕਟਿਵ ਕੇਸ ਨੇ, ਜਾਣੋ ਕਿ 9898 ਮੌਤਾਂ ਹੁਣ ਤੱਕ ਇਸ ਲਾਗ ਦੀ ਬਿਮਾਰੀ ਨੇ ਲੈ ਲਈਆਂ ਨੇ। ਅਤੇ ਇਸ ਵੇਲੇ ਅੱਜ ਦੀ ਜਿਹੜੀ 7 ਡੇ ਐਵਰੇਜ ਜਿਹੜੀ ਆ ਜੀ ਉਹ 468 'ਤੇ ਪਹੁੰਚ ਗਈ ਆ, ਜਿਹੜੀ ਕਿ ਪਿੱਛੇ ਜੇ 352 ਤੱਕ ਸੀਗੀ। 352 ਕੇਸ ਹਫ਼ਤੇ ਦੇ ਰੋਲਿੰਗ 7 ਡੇ ਐਵਰੇਜ, ਅਤੇ ਉਹ ਵੱਧ ਕੇ ਅੱਜ ਦੀ ਜਿਹੜੀ ਗਿਣਤੀ ਪਾਉਂਦੇ ਹਾਂ ਅਤੇ ਅੱਜ ਉਹ 7 ਡੇ ਰੋਲਿੰਗ ਐਵਰੇਜ ਜਿਹੜੀ ਆ ਉਹ 468 'ਤੇ ਪਹੁੰਚ ਚੁੱਕੀ ਆ। ਅਤੇ ਭਾਈ ਬਚਾਅ 'ਚ ਹੀ ਬਚਾਅ ਵਾਲੀ ਗੱਲ ਕਰ ਸਕਦੇ ਹਾਂ, ਕਿਉਂਕਿ ਪਾਰਟੀਆਂ ਦਾ ਸੀਜ਼ਨ ਆ ਗਿਆ, ਕ੍ਰਿਸਮਸ ਦਾ ਸੀਜ਼ਨ ਆ ਗਿਆ, ਅਤੇ ਜਿਹੜੇ ਇਹ ਸਮਝਦੇ ਆ ਵੀ ਸਾਨੂੰ ਦੋਵੇਂ ਟੀਕੇ ਲੱਗੇ ਆ ਅਤੇ ਸਾਨੂੰ ਪ੍ਰੋਬਲਮ ਕੋਈ ਨਹੀਂ, ਹੋ ਸਕਦਾ ਆ ਬ੍ਰੇਕ ਥਰੂ ਇਨਫੈਕਸ਼ਨ ਉਹਨਾਂ ਨੂੰ ਵੀ ਹੋ ਜਾਵੇ। ਅਜੇ ਵੀ ਪਬਲਿਕ ਹੈਲਥ ਅਥੋਰਿਟੀਜ਼ ਜੋ ਵੀ ਦੱਸ ਰਹੀਆਂ ਨੇ, ਕਹਿ ਰਹੀਆਂ ਨੇ, ਉਹਨਾਂ ਨੂੰ ਜ਼ਰੂਰ ਜਿਹੜਾ ਆ ਉਹ ਮੰਨ ਲੈਣਾ ਚਾਹੀਦਾ ਆ, ਉਹਨਾਂ ਦੇ ਆਖੇ ਲੱਗ ਲੈਣਾ ਚਾਹੀਦਾ ਆ, ਕਿਉਂਕਿ ਇਹ ਨਾ ਹੋਵੇ ਜਿਹੜੇ ਕਿ ਹੁਣ ਆਪਾਂ ਸਾਰੇ ਹੀ ਅਗਲੇ ਮਾਰਚ 'ਚ ਵੇਖ ਰਹੇ ਹਾਂ। ਅੰਟਾਰੀਓ ਗੌਰਮੈਂਟ ਨੇ ਅਨਾਊਂਸ ਕੀਤਾ ਵੀ ਮਾਰਚ ਦੇ ਵਿੱਚ ਜੇ ਸਾਰਾ ਕੁਝ ਠੀਕ ਠਾਕ ਰਿਹਾ ਤਾਂ ਸ਼ਾਇਦ ਮਾਸਕ ਵੀ ਖਤਮ ਕਰ ਦਿੱਤੇ ਜਾਣ। ਬਾਕੀਆਂ ਦਾ ਟਾਈਮਲਾਈਨ ਵੀ ਦਿੱਤਾ ਆ, ਪਿਛਲੇ ਪ੍ਰੋਗਰਾਮਾਂ 'ਚ ਸਾਂਝਾ ਵੀ ਕੀਤਾ ਆ, ਤੁਸੀਂ ਬਹੁਤ ਸਾਰਿਆਂ ਨੇ ਪੜ੍ਹਿਆ ਹੋਊਗਾ, ਸੁਣਿਆ ਹੋਊਗਾ ਉਹਦੇ ਬਾਰੇ। ਪਰ ਜ਼ਰੂਰੀ ਨਹੀਂ ਗਾ ਵੀ ਉਹ ਟਾਈਮਲਾਈਨ ਪੱਥਰ 'ਤੇ ਲੀਕ ਨਹੀਂ ਵੱਜੀ, ਵੀ ਉਹ ਚੇਂਜ ਵੀ ਹੋ ਸਕਦੀ ਆ, ਡਿਪੈਂਡ ਕਰਦਾ ਕਿੰਨੇ ਕੇਸ ਰਿਪੋਰਟ ਹੋ ਰਹੇ ਆ, ਕਿੰਨੀਆਂ ਹੋਸਪਿਟਲਾਈਜੇਸ਼ਨਸ ਹੋ ਰਹੀਆਂ ਨੇ, ਅਤੇ ਉਹ ਜਿਹੜੀਆਂ ਆ ਉਹਨਾਂ 'ਚੋਂ ਕਿੰਨੇ ਆਈ ਸੀ ਯੂ 'ਚ ਨੇ, ਹੈਲਥ ਸੈਕਟ ਸਿਸਟਮ ਦੇ ਉੱਤੇ ਕਿੰਨਾ ਕੁ ਬਰਡਨ ਜਿਹੜਾ ਆ ਉਹ ਪਿਆ ਆ, ਉਹਦੇ ਹਿਸਾਬ ਨਾਲ ਹੀ ਹੋਊਗਾ। ਅਤੇ ਇਹ ਸਕੀਮਾਂ ਜਿਹੜੀਆਂ ਸਰਕਾਰਾਂ ਦੀਆਂ ਬਦਲਦੀਆਂ ਵੀ ਰਹਿੰਦੀਆਂ ਆ, ਵੇਖੋ ਅੱਗੇ ਟਾਈਮ ਨਾਲ ਕੀ ਹੁੰਦਾ। ਪਰ ਮੇਰਾ ਖਿਆਲ ਆ ਆਪਾਂ ਨੂੰ ਜਿਹੜਾ ਆ ਅਦਾਰਾ ਜਾਗੋ ਵੱਲੋਂ ਇੱਕ ਰਿਸਪੋਂਸੀਬਿਲਟੀ ਨੂੰ ਸਮਝਦਿਆਂ ਹੋਇਆ ਹੋਕਾ ਜਿਹੜਾ ਆ ਉਹ ਅਸੀਂ ਹਰੇਕ ਪ੍ਰੋਗਰਾਮ ਦੇ ਸ਼ੁਰੂ 'ਚ ਦਿੰਦੇ ਹਾਂ, ਅਤੇ ਉਹ ਦੇਣਾ ਵੀ ਜਿਹੜਾ ਹੈ ਜੀ ਉਹ ਬਣਦਾ ਆ। ਪੀਲ ਦੀ ਜੇ ਮੈਂ ਐਪੀਡੀਮੋਲੋਜੀ ਦੀ ਗੱਲ ਕਰਾਂ ਤਾਂ ਸ਼ੁੱਕਰਵਾਰ ਨੂੰ ਜਿਹੜੀ ਕਿ 5 ਤਰੀਕ ਨੂੰ ਐਪੀਡੀਮੋਲੋਜੀਕਲ ਰਿਪੋਰਟ ਪੀਲ ਨੇ ਰਿਲੀਜ਼ ਕੀਤੀ ਆ, ਉਹਦੇ ਹਿਸਾਬ ਦੇ ਨਾਲ ਪਿਛਲੇ 14 ਦਿਨਾਂ ਦੇ ਵਿੱਚ 446 ਕੇਸ ਜਿਹੜੇ ਆ ਰਿਪੋਰਟ ਹੋਏ ਨੇ। ਉਹਨਾਂ ਦੇ ਵਿੱਚੋਂ ਜਿਹੜੇ ਆ ਅਜੇ ਵੀ ਸਭ ਤੋਂ ਜ਼ਿਆਦਾ ਕੇਸ ਜਿਹੜੇ ਆ ਹਾਊਸ ਹੋਲਡ ਦੇ ਵਿੱਚ ਸਪਰੈਡ ਦੇ ਨਾਲ ਹੋਏ ਨੇ 41.9%, ਕਮਿਊਨਿਟੀ ਦੇ ਵਿੱਚ ਹੋਰ ਥੋੜ੍ਹੇ ਜਿਹੇ ਘਟੇ ਨੇ 28.7% ਆ। ਆਰੀ ਫੈਕਟਰ ਪੀਲ ਦਾ ਅਜੇ ਵੀ ਜਿਹੜਾ ਆ ਜੀ 0.9 ਹੈਗਾ ਆ, ਚੰਗੀ ਗੱਲ ਆ, ਅਜੇ ਵੀ 1 ਤੋਂ ਥੱਲੇ ਆ, ਆਸ ਕਰਦੇ ਹਾਂ ਹੋਰ ਥੱਲੇ ਨੂੰ ਜਾਊਗਾ। 7 ਡੇ ਮੂਵਿੰਗ ਐਵਰੇਜ ਦੇ ਹਿਸਾਬ ਨਾਲ 2 ਐਡਮਿਸ਼ਨਸ ਹੋਸਪਿਟਲਸ ਦੇ ਵਿੱਚ ਕੋਵਿਡ ਕਰਕੇ ਹੋ ਰਹੀਆਂ ਨੇ, ਅਤੇ 24 ਇਨਸਾਨ ਇਸ ਵੇਲੇ ਹੋਸਪਿਟਲਾਈਜ਼ ਹੈਗੇ ਨੇ ਪੀਲ ਦੇ ਹੋਸਪਿਟਲਸ ਦੇ ਵਿੱਚ, ਜਿਹੜਾ ਕਿ ਜਿਹੜਾ ਆ ਆਪਣਾ ਇਲਾਜ ਜਿਹੜਾ ਕਰਵਾ ਰਹੇ ਆ। 30 ਅਕਤੂਬਰ ਤੱਕ ਦਾ ਜਿਹੜਾ ਆ ਜੀ ਪੀਲ ਦਾ ਪੋਜ਼ਿਟਿਵਿਟੀ ਰੇਟ 1.7% ਆ, ਬ੍ਰੈਂਪਟਨ ਦਾ 2% ਆ, ਅਤੇ ਮਿਸੀਸਾਗਾ ਦਾ 1.6% ਜਿਹੜਾ ਉਹ ਪੋਜ਼ਿਟਿਵਿਟੀ ਰੇਟ ਹੈਗਾ ਆ ਬ੍ਰੈਂਪਟਨ ਵਾਲੇ, ਉਹ ਧਿਆਨ ਰੱਖ ਲਓ, ਫਿਰ ਉੱਤੇ ਨੂੰ ਆਉਣੇ ਸ਼ੁਰੂ ਕਰਦੇ ਆ ਅਤੇ ਜਿਹੜਾ ਆ ਬਾਕੀ ਤੁਸੀਂ ਆਪ ਸਾਰੇ ਜਿਹੜੇ ਆ ਜੀ ਸਮਝਦਾਰ ਹੈਗੇ ਆ। ਇਹ ਜਿਹੜੀ ਆ ਜੀ ਇੰਨੀ ਕੁ ਮੇਰੇ ਖਿਆਲ ਆ, ਕਈ ਵਾਰੀ ਤੁਹਾਡੀ ਫੀਡਬੈਕ ਆਉਂਦੀ ਆ ਵੀ ਤੁਸੀਂ ਟਾਈਮ ਥੋੜ੍ਹਾ ਜਿਹਾ ਇਹ 'ਤੇ ਜ਼ਿਆਦਾ ਲਾ ਦਿੰਦੇ ਆ, ਪਰ ਇੰਨਾ ਕੁ ਮੋਟਾ ਮੋਟਾ ਗੱਲ ਮੇਰਾ ਖਿਆਲ ਆ ਵੀ ਦੱਸਣੀ ਜ਼ਰੂਰੀ ਬਣਦੀ ਆ, ਤਾਂ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਪਬਲਿਕ ਹੈਲਥ ਅਥੋਰਿਟੀਜ਼ ਨੂੰ ਮੰਨਣਾ ਕਿਉਂ ਜ਼ਰੂਰੀ ਆ ਉਹਦੇ ਬਾਰੇ ਵਿਚਾਰ ਕਰ ਸਕੋ, ਅਤੇ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਇੱਕ ਫੈਕਟ ਬੇਸਡ ਡਿਸਕਸ਼ਨ ਜਿਹੜੀ ਆ ਉਹ ਕਰ ਸਕੋ ਜੇ ਲੋੜ ਪੈਂਦੀ ਆ, ਕਿਉਂਕਿ ਅਜੇ ਵੀ ਕਈ ਸੰਗੀ ਸਾਥੀ ਇਹੋ ਜਿਹੇ ਹੈਗੇ ਆ ਕੰਮਾਂ ਕਾਰਾਂ 'ਤੇ ਵੀ ਉਂਝ ਵੀ ਜਿਹੜੇ ਅਜੇ ਵੀ ਡਿਨਾਇਲ ਦੇ ਵਿੱਚ ਨੇ, ਅਜੇ ਵੀ ਉਹਨਾਂ ਨੂੰ ਲੱਗਦਾ ਵੀ ਨਹੀਂ ਕੋਈ ਏਡੀ ਖਾਸ ਗੱਲ ਨਹੀਂ ਗੀ, ਕਿਉਂਕਿ ਉਹਨਾਂ ਵਾਸਤੇ ਡੈਥ ਰੇਟ 1% ਤੋਂ ਘੱਟ ਆ। ਪਰ ਮੈਂ ਹਰ ਵਾਰੀ ਕਹਿੰਦਾ ਹੁੰਦਾ ਭਾਵੇਂ 1% ਤੋਂ ਘੱਟ ਆ ਅਪੀਲ ਦੇ ਵਿੱਚ ਡੈਥ ਰੇਟ, ਪਰ ਜਿਨ੍ਹਾਂ ਦੇ ਘਰ ਇਸ ਬਿਮਾਰੀ ਕਰਕੇ ਮੌਤਾਂ ਹੋਈਆਂ ਉਹਨਾਂ ਨੂੰ ਪੁੱਛ ਕੇ ਮਾੜਾ ਜਿਹਾ ਵੇਖ ਲਿਓ ਕੀ ਭਾਅ ਵੇਖਦੀ ਆ। ਚਲੋ ਇਹ ਸੀ ਜੀ ਇਸ ਕੋਵਿਡ ਨਾਲ ਸੰਬੰਧੀ ਰਿਪੋਰਟ, ਅਤੇ ਬਾਕੀ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਬਾਕੀ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਉੱਥੇ ਸੁੰਬਲ ਸਾਹਿਬ ਜਿਹੜੇ ਆ ਉਹ ਸੰਦੇਸ਼ ਸਾਂਝੇ ਕਰਦੇ ਹੁੰਦੇ ਆ ਸਪੋਂਸਰ ਅਦਾਰਿਆਂ ਦੇ, ਉਹ ਸੰਦੇਸ਼ ਸਾਂਝੇ ਕਰਦੇ ਆ। ਉਸ ਤੋਂ ਬਾਅਦ ਬਿਰਜੂ ਹੋਣਾਂ ਦੀਆਂ ਖਬਰਾਂ ਹੋਣਗੀਆਂ ਅਤੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ 2:57 ਤੱਕ ਚੱਲੇਗਾ ਜੀ।
ਹਾਂਜੀ ਮੈਂ ਦੱਸਣਾ ਚਾਹੂੰਗਾ ਕਿ ਨੇਕ ਧਾਲੀਵਾਲ ਜੀ ਹੁਣੀ ਜੋ ਕਿ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਉਹਨਾਂ ਦਾ ਕਹਿਣਾ ਕਿ ਤੁਹਾਨੂੰ ਜੇ ਆਪਣੇ ਮਦਦ ਦੀ ਲੋੜ ਆ ਤਾਂ ਮੈਨੂੰ ਫੋਨ ਜ਼ਰੂਰ ਕਰ ਲਿਓ 416-567-5680-8081 'ਤੇ 416-567-8081 'ਤੇ ਫੋਨ ਕੀਤਾ ਜਾ ਸਕਦਾ। ਉਹ ਕਹਿੰਦੇ ਕਿ ਜੇ ਤੁਹਾਨੂੰ ਇੱਥੋਂ ਲੈ ਕੇ GTA ਤੋਂ ਲੈ ਕੇ ਨਿਆਗਰਾ ਫਾਲ ਤੱਕ 401 ਦੇ ਨਾਲ ਨਾਲ ਵਿੰਡਜ਼ਰ ਤੱਕ, ਅਤੇ ਨਾਲ ਜੇ ਤੁਹਾਨੂੰ ਲੋੜ ਆ ਤਾਂ ਨੌਰਥ ਵਾਲੇ ਸ਼ਹਿਰਾਂ 'ਚ, ਅਤੇ ਜੇ ਜ਼ਰੂਰਤ ਪਈ ਤਾਂ ਆਪਾਂ ਈਸਟ ਵੱਲ ਵੀ ਗੇੜਾ ਕੱਢ ਸਕਦੇ ਹਾਂ ਆਸ਼ਵਾ ਤੋਂ ਲੈ ਕੇ ਪਰੇ ਕਿੰਗਸਟਨ ਤੱਕ ਆਟਵਾ ਤੱਕ, ਇਹ ਏਰੀਆ ਸਾਰਾ ਆਪਣਾ ਹੀ ਆ। ਅਤੇ ਉਹਦੇ ਲਈ ਤੁਸੀਂ ਫੋਨ ਕਰ ਲਿਓ ਉਹਨਾਂ ਨੂੰ ਨੇਕ ਧਾਲੀਵਾਲ ਜੀ ਹੁਣਾਂ ਨੂੰ 416-567-8081 'ਤੇ। ਵਰਕਰ ਯੂਨਾਈਟਿਡ ਯੂਨੀਅਨ ਜਿਹੜੇ ਕਿ ਉਹਨਾਂ ਨੇ ਦੱਸਿਆ ਕਿ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਹੋਵੇ ਤਾਂ ਤੁਹਾਨੂੰ ਫੋਰਮੈਨ ਜਾਂ ਮੈਨੇਜਮੈਂਟ ਚੰਗੀ ਭਾਸ਼ਾ ਨਹੀਂ ਵਰਤਦੀ ਤਾਂ ਉਹਨਾਂ ਨੂੰ ਫੋਨ ਕਰ ਲਿਓ 416-510-0887 416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨੂੰ। ਉਹ ਤੁਹਾਡੀ ਮਦਦ ਕਰਨਗੇ ਅਤੇ ਉਹ ਹਮੇਸ਼ਾ ਨਾਲ ਖੜ ਕੇ ਮਦਦ ਕਰਦੇ ਆ। ਅਤੇ ਹੁਣ GNG ਟਰੱਕਿੰਗ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਰੈਗੂਲਰ ਟਰੱਕਿੰਗ ਇੰਡਸਟਰੀ ਜੇ ਆਪਾਂ ਕੰਮ ਕਰਦੇ ਹਾਂ ਤਾਂ ਉਹ ਬਹੁਤ ਮਦਦ ਕਰ ਸਕਦੇ ਆ। ਉਹਨਾਂ ਨੂੰ ਫੋਨ ਕਰ ਲਿਓ 905-461-2525 'ਤੇ 905-461-2525 'ਤੇ ਫੋਨ ਕੀਤਾ ਜਾ ਸਕਦਾ GNG ਟਰੱਕਿੰਗ ਇੰਡਸਟਰੀ ਸਲਿਊਸ਼ਨ ਵਾਲਿਆਂ ਨੂੰ। ਅਤੇ ਜੋਗਿੰਦਰ ਬਾਜਵਾ ਜੀ ਹੁਣੀ, ਮਿਸਟਰ ਬਾਜਵਾ ਜੀ ਹੁਣੀ 41 ਐਡੀਸਟੋਨ ਤੋਂ ਟੈਕਸੀ ਦਾ ਬਿਜ਼ਨਸ ਕੰਮਕਾਜ ਬੜੀ ਕਾਮਯਾਬੀ ਨਾਲ ਚੱਲਦੇ ਆ, ਉਹਨਾਂ ਨੂੰ ਫੋਨ ਕਰ ਲਓ ਅਤੇ 416-741-6904 ਉਹਨਾਂ ਦੀ ਜੇ ਮਦਦ ਕੀਤੀ ਜਾ ਸਕਦੀ ਜੇ ਕਿ 416-741-6904 'ਤੇ ਮਿਸਟਰ ਬਾਜਵਾ ਜੀ ਹੁਣੀ ਜੋ ਕਿ ਟੈਕਸੀ ਦਾ ਕੰਮ ਕਰਦੇ ਆ। ਅਤੇ ਮਾਂਗਟ ਮਿਸਟਰ ਮਨਜੀਤ ਸਿੰਘ ਮਾਂਗਟ ਲਾ ਆਫਿਸ ਜਿਹੜੇ ਕਿ 1300 ਸਟੀਲ ਐਵੀਨਿਊ ਬਰੈਂਪਟਨ ਵਿਖੇ ਸਥਿਤ ਆ, ਜਿਨ੍ਹਾਂ ਦਾ ਨੰਬਰ ਆ 905-456-5811 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ। ਜੇ ਤੁਸੀਂ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਹੈਲਪਿੰਗ ਹੈਂਡ ਹਰਦੀਪ ਕੌਰ ਹੁਣੀ ਜਿਹੜੇ ਕਿ ਹੈਲਪਿੰਗ ਹੈਂਡ ਨਾਲ ਕੰਮ ਕਰਦੇ ਆ, ਉਹਨਾਂ ਦਾ ਦੱਸਣਾ ਕਿ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਆ ਤਾਂ ਉਹਨਾਂ ਨੂੰ ਲਰਨ, ਜੇ ਤੁਸੀਂ ਕੰਪਿਊਟਰ ਔਨਲਾਈਨ ਲਰਨ ਕਰਨਾ ਜਾਂ ਇਹ ਕੋਈ ਵੀ ਗੱਲ ਕਰਨੀ ਹੋਵੇ ਤਾਂ ਉਹ ਤੁਹਾਨੂੰ ਮਦਦ ਕਰ ਸਕਦੇ ਆ 416-716-1495। ਉਹ ਕਹਿੰਦੇ ਜੇ ਪੰਜਾਬੀ ਦੀਆਂ ਕਲਾਸਾਂ ਵੀ ਲਾਉਣੀਆਂ ਤਾਂ ਮੰਡੇ ਸ਼ਾਮ ਨੂੰ ਉਹ ਲਾ ਸਕਦੇ ਆ ਤੁਹਾਡੇ ਲਈ, ਮਦਦ ਕਰ ਸਕਦੇ ਆ ਇਹਦੇ 'ਚ। ਅਤੇ ਹਰਦੀਪ ਕੌਰ ਜੇ ਤੁਸੀਂ ਉਹਨਾਂ ਨੂੰ ਫੋਨ ਕਰ ਲਓ, ਫੋਨ ਮੈਂ ਇੱਕ ਵਾਰੀ ਫੇਰ ਦਿੰਦਾ 416-716-1495 'ਤੇ ਫੋਨ ਕੀਤਾ ਜਾ ਸਕਦਾ ਹਰਦੀਪ ਕੌਰ ਉਹਨਾਂ ਨੂੰ।
ਬਹੁਤ ਬਹੁਤ ਧੰਨਵਾਦ ਸੁਮਲ ਸਾਹਿਬ। ਅਤੇ ਮਾਂਗਟਲਾ ਆਫਿਸ 'ਤੇ ਤੁਸੀਂ ਕਾਲ ਕਰ ਸਕਦੇ ਆ ਲੀਗਲ ਐਡਵਾਈਸ ਦੇ ਨਾਲ ਨਾਲ, ਲੀਗਲ ਰਿਪ੍ਰਜੈਂਟੇਸ਼ਨ ਦੇ ਨਾਲ ਨਾਲ, ਇਮੀਗ੍ਰੇਸ਼ਨ ਸੰਬੰਧੀ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ ਮਨਜੀਤ ਸਿੰਘ ਮਾਂਗਟ ਹੋਣਾ ਦੇ ਨਾਲ ਸੰਪਰਕ ਜਿਹੜਾ ਜੀ ਕਰ ਸਕਦੇ ਆ। ਇਮੀਗ੍ਰੇਸ਼ਨ ਦਾ ਕੰਮ ਵੀ ਬੜਾ ਬਾਖੂਬੀ ਜਿਹੜਾ ਹੈ ਜੀ ਉਹ ਉਹਨਾਂ ਨੇ ਕਰ ਰਹੇ ਅੱਜ ਕੱਲ੍ਹ, ਉਹਨਾਂ ਨੇ ਸਾਨੂੰ ਜਿਹੜੀ ਹੈ ਸਪੈਸ਼ਲ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਦਿੱਤੀ ਸੀਗੀ ਅਤੇ ਉਹ ਮੈਂ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਬਿਰਜੂ ਹੁਣਾਂ ਦੀਆਂ ਖਬਰਾਂ ਦਾ ਬੁਲੇਟਿਨ ਬਿਲਕੁਲ ਤਿਆਰ ਹੈ, ਬਿਰਜੋਣਾ ਤੋਂ ਖਬਰਾਂ ਦਾ ਬੁਲੇਟਿਨ ਸੁਣਦੇ ਹਾਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।
ਜਗ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਗ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ CCA ਜਸਵੀਰ ਹੁੰਡਾਲ। ਫੋਰ ਐਨੀ ਡੇਟ ਰਿਲੇਟਿਡ ਪ੍ਰੋਬਲਮਸ ਐਂਡ ਕ੍ਰੈਡਿਟ ਰਿਬਿਲਡਿੰਗ ਪਲੀਜ਼ ਕਾਲ 416-502-3100। ਕਿਸਾਨ ਅੰਦੋਲਨ ਕੋ 346 ਦਿਨ ਹੋ ਚੁੱਕੇ ਹੈ। ਆਨੇ ਵਾਲੇ ਨਵੰਬਰ 26 ਕੋ ਦਿੱਲੀ ਕੇ ਬਾਰਡਰੋਂ ਪਰ ਕਿਸਾਨੋ ਕੇ ਪੱਕੇ ਮੋਰਚੇ ਕੋ ਇੱਕ ਸਾਲ ਹੋ ਜਾਏਂਗੇ। ਸ਼ਹੀਦ ਕਿਸਾਨ ਅਸਥੀ ਕਲਸ਼ ਯਾਤਰਾ ਮੱਧ ਪ੍ਰਦੇਸ਼ ਸੇ ਹੋਕਰ ਗੁਜ਼ਰ ਰਹੀ ਹੈ। ਆਜ ਇਹ ਯਾਤਰਾ ਮੱਧ ਪ੍ਰਦੇਸ਼ ਕੇ ਰੀਵਾ ਜ਼ਿਲ੍ਹੇ ਕੇ ਤਹਿਸੀਲ ਮੁਖਿਆਲੇ ਸੇ ਹੋਕਰ ਜਾਏਗੀ। ਕੱਲ ਇਹ ਯਾਤਰਾ ਸਤਨਾ ਜ਼ਿਲ੍ਹੇ ਮੇਂ ਪ੍ਰਵੇਸ਼ ਕਰੇਗੀ। ਪੰਜਾਬ ਕੇ ਮਾਨਸਾ ਜ਼ਿਲ੍ਹੇ ਕੇ ਖਿਵਾ ਦਿਆਲਪੁਰਾ ਮੇਂ 28 ਅਕਤੂਬਰ ਕੋ ਟਿਕਰੀ ਮੋਰਚਾ ਪਰ ਸ਼ਹੀਦ ਹੋਏ 3 ਮਹਿਲਾ ਕਿਸਾਨੋ ਅਮਰਜੀਤ ਕੌਰ, ਗੁਰਮੇਲ ਕੌਰ ਔਰ ਸੁਖਵਿੰਦਰ ਕੌਰ ਕਾ ਅੰਤਿਮ ਅਰਦਾਸ ਕੀਆ ਗਿਆ। ਸੈਂਕੜੋ ਕਿਸਾਨ ਔਰ ਨਾਗਰਿਕ ਨੇ ਇਨਕੋ ਸ਼ਰਧਾਂਜਲੀ ਦੀ। ਆਨੇ ਵਾਲੇ 9 ਨਵੰਬਰ ਯਾਨੀ ਮੰਗਲਵਾਰ ਕੋ ਉੱਤਰ ਪ੍ਰਦੇਸ਼ ਕੇ ਪ੍ਰਯਾਗਰਾਜ ਮੇਂ ਕਿਸਾਨ ਜਰੀ ਮੰਡੀ ਮੇਂ ਰਾਜਯ ਸਰਕਾਰ ਕੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਆ ਜਾਏਗਾ। ਕੇਂਦਰੀ ਮੰਤਰੀ ਪਰਿਸ਼ਦ ਸੇ ਅਜੇ ਮਿਸਰਾ ਟੇਨੀ ਕੋ ਬਰਖਾਸਤ ਕਰਨੇ ਕੀ ਮੰਗ ਕੇ ਇਲਾਵਾ ਕਿਸਾਨੋ ਕੀ ਅਨਯ ਮੰਗੇ ਵੀ ਸ਼ਾਮਿਲ ਹੈ। ਕੱਲ ਹਰਿਆਣਾ ਕੇ ਹਾਂਸੀ ਕੇ SP ਕੇ ਆਫਿਸ ਕਾ ਘਿਰਾਵ ਹੋਣੇ ਜਾ ਰਹਾ ਹੈ। ਮੰਗ ਇਹ ਹੈ ਕਿ ਕੁਲਦੀਪ ਰਾਣਾ ਪਰ ਹਮਲਾ ਕਰਨੇ ਕੇ ਲਈ BJP ਪਾਰਲੀਮੈਂਟ ਮੈਂਬਰ ਰਾਮ ਚੰਦਰ ਜਾਂਗੜਾ ਔਰ ਉਨਕੇ ਸਹਿਯੋਗੀਓ ਕੇ ਖਿਲਾਫ਼ ਹੱਤਿਆ ਕੇ ਪ੍ਰਯਾਸ ਕਾ ਮਾਮਲਾ ਦਰਜ ਕੀਆ ਜਾਣਾ ਚਾਹੀਏ। ਔਰ ਦੂਸਰੀ ਮੰਗ ਹੈ ਕਿ ਹਰਿਆਣਾ ਸਰਕਾਰ ਦੁਆਰਾ ਨਾਰ ਨੋਂਦ ਮੇਂ ਸ਼ੁੱਕਰਵਾਰ ਕੋ 3 ਕਿਸਾਨੋ ਕੇ ਖਿਲਾਫ਼ ਦਰਜ ਮਾਮਲੇ ਤੁਰੰਤ ਵਾਪਸ ਲਿਏ ਜਾਏ। ਇਨਹੀ ਮੰਗੋ ਕੋ ਲੇਕਰ ਸ਼ੁੱਕਰਵਾਰ ਸੇ ਹਰਿਆਣਾ ਕੇ ਹਿਸਾਰ ਕੇ ਨਾਰ ਨੋਂਦ ਥਾਣੇ ਕੇ ਬਾਹਰ ਕਿਸਾਨੋ ਕਾ ਪੱਕਾ ਮੋਰਚਾ ਚੱਲ ਰਹਾ ਹੈ। ਆਪਕੋ ਬਤਾਤੇ ਚਲੇ ਕਿ ਹਿਸਾਰ ਕਸਬੇ ਮੇਂ ਧਰਮਸ਼ਾਲਾ ਕਾ ਉਦਘਾਟਨ ਕਰਨੇ ਗਏ BJP ਕੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਕਾ ਕਾਲਾ ਝੰਡਾ ਲੇਕਰ ਵਿਰੋਧ ਕਰਨੇ ਕਿਸਾਨ ਪਹੁੰਚ ਗਏ। ਪੁਲਿਸ ਨੇ ਵਿਰੋਧ ਕਰ ਰਹੇ ਕਿਸਾਨੋ ਪਰ ਲਾਠੀ ਚਾਰਜ ਕੀਆ। ਪੁਲਿਸ ਕੀ ਲਾਠੀ ਸੇ ਕੁਲਦੀਪ ਰਾਣਾ ਕੀ ਹਾਲਤ ਬਹੁਤ ਕਾਫ਼ੀ ਨਾਜੁਕ ਬਣ ਗਈ ਹੈ। ਵੇ ਹਸਪਤਾਲ ਮੇਂ ਹੈ, ਕਈ ਅਨੇ ਕਿਸਾਨ ਘਾਇਲ ਹੈ। ਉਧਰ ਪੁਲਿਸ ਨੇ ਗਾੜੀ ਸ਼ੀਸ਼ੇ ਤੋੜਨੇ ਕੇ ਜੁਰਮ ਮੇਂ 3 ਨਾਮਜ਼ਦ ਸਹਿਤ 60 ਅਨੇ ਲੋਗੋ ਪਰ ਮਾਮਲਾ ਦਰਜ ਕੀਆ ਹੈ। 2 ਕਿਸਾਨੋ ਕੋ ਗ੍ਰਿਫ਼ਤਾਰ ਕਰ ਲਿਆ ਥਾ। ਹਾਲਾਂਕਿ ਕਿਸਾਨੋ ਕੇ ਪੱਕੇ ਮੋਰਚੇ ਕੇ ਚਲਤੇ ਸ਼ੁੱਕਰਵਾਰ ਕੀ ਦੇਰ ਰਾਤ ਉਨ ਗ੍ਰਿਫ਼ਤਾਰ 2 ਕਿਸਾਨੋ ਕੋ ਜ਼ਮਾਨਤ ਪਰ ਰਿਹਾ ਕਰਨਾ ਪੜਾ, ਲੇਕਿਨ ਉਨ ਪਰ ਦਰਜ ਮਾਮਲੋ ਕੋ ਵਾਪਸ ਨਹੀਂ ਲਿਆ ਗਿਆ ਹੈ। ਕਿਸਾਨੋ ਕੀ ਮੰਗ ਹੈ ਕਿ ਉਨਕੇ ਖਿਲਾਫ਼ ਦਰਜ ਕੀ ਗਈ FIR ਕੋ ਰੱਦ ਕੀ ਜਾਏ ਔਰ ਰਾਜਯ ਸਭਾ ਮੈਂਬਰ, ਉਨਕੇ PA ਔਰ ਉਨਕੇ ਗਨਮੈਨ ਪਰ ਮਾਮਲਾ ਦਰਜ ਕੀਆ ਜਾਏ। ਸ਼ਨੀਵਾਰ ਕੋ ਪੂਰੇ ਹਰਿਆਣਾ ਸੇ ਬੜੀ ਸੰਖਿਆ ਮੇਂ ਕਿਸਾਨ ਸਮਰਥਨ ਕਰਨੇ ਨਾਰ ਨੋਂਦ ਥਾਣੇ ਪਹੁੰਚੇ। ਕਿਸਾਨੋ ਨੇ ਐਲਾਨ ਕੀਆ ਕਿ ਥਾਣੇ ਮੇਂ ਤਬ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਜਬ ਤੱਕ ਕਿਸਾਨੋ ਕੇ ਖਿਲਾਫ਼ ਦਰਜ ਮਾਮਲੇ ਵਾਪਸ ਨਹੀਂ ਲਿਏ ਜਾਤੇ। ਆਪਕੋ ਬਤਾਤੇ ਚਲੇ ਕਿ ਇਹ ਵਹੀ ਪਾਰਲੀਮੈਂਟ ਮੈਂਬਰ ਹੈ ਜਿਨ੍ਹੋਂਨੇ ਏਕ ਦਿਨ ਪਹਿਲੇ ਪ੍ਰਦਰਸ਼ਨਕਾਰੀਓ ਕੋ ਬੇਰੋਜ਼ਗਾਰ, ਸ਼ਰਾਬੀ ਔਰ ਮਵਾਲੀ ਬਤਾਕਰ ਵਿਰੋਧ ਕਰ ਰਹੇ ਕਿਸਾਨੋ ਕੇ ਖਿਲਾਫ਼ ਗੰਭੀਰ ਆਪੱਤੀਜਨਕ ਕਮੈਂਟ ਕੀ ਥੀ। ਗੁਰੂਵਾਰ ਕੋ ਦੀਪੋ ਕੇ ਤਿਉਹਾਰ ਯਾਨੀ ਦੀਪਾਵਲੀ ਪਰ ਔਰ ਬੰਦੀ ਛੋੜ ਦਿਵਸ ਪਰ ਸਭੀ ਪੱਕੇ ਮੋਰਚੋ ਪਰ ਕੇਵਲ ਨਾ ਸਿਰਫ ਪੰਜਾਬ ਮੇਂ ਬਲਕਿ ਦੇਸ਼ ਕੇ ਅਨੇਕ ਇਲਾਕੋ ਮੇਂ ਵੀ ਅੰਦੋਲਨ ਕੇ ਸ਼ਹੀਦੋ ਕੇ ਨਾਮ ਪਰ ਦੀਪ ਜਲਾ ਕਰ ਉਨ੍ਹੇ ਸ਼ਰਧਾਂਜਲੀ ਦੀ ਗਈ। ਇਸ ਇਤਿਹਾਸਿਕ ਅੰਦੋਲਨ ਮੇਂ ਅਬ ਤੱਕ 650 ਸੇ ਅਧਿਕ ਕਿਸਾਨ ਸ਼ਹੀਦ ਹੋ ਚੁੱਕੇ ਹੈ। ਦਿੱਲੀ ਕੇ ਮੋਰਚੋ ਪਰ ਅਨੇ ਪ੍ਰਦਰਸ਼ਨਕਾਰੀਓ ਕੇ ਸਾਥ ਦੀਪਾਵਲੀ ਔਰ ਬੰਦੀ ਛੋੜ ਦਿਵਸ ਮਨਾਨੇ ਕੇ ਲਈ ਬੜੀ ਸੰਖਿਆ ਮੇਂ ਆਸ ਪਾਸ ਕੇ ਕਿਸਾਨ ਵੀ ਸ਼ਾਮਿਲ ਹੋਏ। ਹਰਿਆਣਾ ਔਰ ਪੰਜਾਬ ਮੇਂ BJP ਔਰ JJP ਕੇ ਪਦਾਧਿਕਾਰੀਓ, ਪਾਰਟੀ ਕੇ ਅਧਿਕਾਰੀਓ ਕਾ ਬਾਈਕਾਟ ਚੱਲ ਰਿਹਾ ਹੈ। ਸ਼ਨੀਵਾਰ ਕੋ ਭਿਵਾਨੀ ਮੇਂ ਸਿਰਸਾ ਲੋਕ ਸਭਾ ਖੇਤਰ ਸੇ ਭਾਜਪਾ ਸਾਂਸਦ ਸੁਨੀਤਾ ਦੁੱਗਲ ਕੋ ਕਾਲਾ ਝੰਡਾ ਦਿਖਾਇਆ ਗਿਆ। ਕਿਰੋੜੀਮਲ ਪਾਰਕ ਕੇ ਸਾਹਮਣੇ ਪ੍ਰੇਕਸ਼ਾ ਵਿਹਾਰ ਮੇਂ ਕਾਰਜਕ੍ਰਮ ਮੇਂ ਮੁੱਖ ਅਤਿਥੀ ਕੇ ਤੌਰ ਪਰ ਵੇ ਪਹੁੰਚੀ ਥੀ। ਹਰਿਆਣਾ ਕੇ ਰੋਹਤਕ ਜ਼ਿਲ੍ਹੇ ਕੇ ਕਿਲੋਈ ਗਾਂਵ ਮੇਂ ਸ਼ੁੱਕਰਵਾਰ ਕੋ PM ਕਾ ਸਿੱਧਾ ਪ੍ਰਸਾਰਣ ਦੇਖਨੇ ਪਹੁੰਚੇ BJP ਕੇ ਕਈ ਨੇਤਾਓਂ ਕਾ ਕਿਸਾਨੋ ਨੇ ਘਿਰਾਵ ਕੀਆ। ਗੁਰੂਵਾਰ ਕੋ ਹੀ जिनकी अपनी पहली यात्रा पर हरियाणा के डिप्टी चीफ मिनिस्टर दुष्यंत चौटाला को किसानों के जबरदस्त विरोध का सामना करना पड़ा। पुलिस की 3 घेराबंदी और 800 पुलिसकर्मी की बड़ी संख्या में भी नाराज किसानों को रोक नहीं सकी, जिसमें महिला किसान भी शामिल थीं, जिन्होंने जेजेपी ऑफिस पहुंचकर विरोध प्रदर्शन किया। चौटाला को मजबूर होकर जेजेपी ऑफिस का दौरा रद्द करना पड़ा और दुष्यंत चौटाला के जाने के बाद ही 2 घंटे का तनावपूर्ण माहौल खत्म हुआ। सोमवार को ही हरियाणा के भिवानी में हरियाणा कृषि मंत्री जेपी दलाल, सांसद धर्मवीर सिंह और विधायक घनश्याम सराफ के खिलाफ काला झंडा लहराया गया। इस विरोध में कई महिला किसानों ने मोर्चा संभाला, किसानों ने पुलिस बैरिकेड पर धरना दिया और बीजेपी नेताओं के खिलाफ नारेबाजी की और किसानों की विभिन्न समस्याओं को उठाया। भारी पुलिस सुरक्षा के बीच भाजपा नेताओं को उनके कार्यक्रम के बाद कच्ची सड़क से भागना पड़ा। प्रोटेस्ट की बात करते हैं तो मंडे को यूनाइटेड किंगडम में बड़ी संख्या में ऐतिहासिक किसान आंदोलन के सपोर्टर विदेश निवासी हिंदुस्तानी प्राइम मिनिस्टर श्री नरेंद्र मोदी के विरोध में ग्लासगो में इकट्ठे हुए। भारतीय मूल के इन लोगों ने हाथों में प्लाकार्ड भी थी, जिन पर लिखा था, भारतीय किसानों का संघर्ष हमारा संघर्ष है, और मोदी को सैकड़ों निर्दोष प्रदर्शनकारियों का हत्यारा कहने वाले बैनरों के साथ हिंदुस्तान में विरोध कर रहे किसानों को अपना सपोर्ट दिया। प्रदर्शनकारियों ने बैनरों के माध्यम से कहा कि श्री मोदी का स्कॉटलैंड में स्वागत नहीं है। उसी तरह केंद्रीय गृह राज्य मंत्री अजय मिश्रा टैनी का बीते रविवार को ओडिशा के भुवनेश्वर में स्टूडेंट एक्टिविस्टों ने काले झंडे के साथ उनका विरोध किया था और हवाई अड्डे के पास उनके वाहनों के काफिले पर अंडे फेंके थे। आप जागो रेडियो को सुन रहे हैं। जागो रेडियो के इस कार्यक्रम के स्पॉन्सर हैं श्रृंगार बैंक्वेट हॉल, इटन सिटी ऑफ ब्रैंटन ऑन स्टील एवेन्यू ईस्ट। प्लीज कॉल 6479983607। एक्शन ऑटो एंड कोलिजन से जस्सी सराय। फोन नंबर 9056739494।
मैं दसना चाहूंगा जी, अमोलक सिद्धू जिहड़े कि रियल स्टेट के खेत्र दे विच काम कर रहे ਅਤੇ ਕੁਛ ਇੱਕ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਉਹਨਾਂ ਦੇ ਕੋਲ ਹੈਗੇ ਨੇ, ਉਹਦੇ ਨਾਲ ਨਾਲ ਰੀਸੇਲ ਦੇ ਵਿੱਚ ਜੇ ਤੁਸੀਂ GTA ਦੇ ਵਿੱਚ ਕੋਈ ਆਪਣਾ ਘਰ ਲਿਸਟ ਕਰਨਾ ਚਾਹੁੰਦੇ ਹੋ ਜਾਂ ਇੱਕ ਵਧੀਆ ਪ੍ਰਾਈਸ 'ਤੇ ਖਰੀਦਣਾ ਚਾਹੁੰਦੇ ਹੋ ਤਾਂ ਅਮੋਲਕ ਸਿੱਧੂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 6447719708 6477197008 ਉਹਨਾਂ ਦਾ ਡਾਇਰੈਕਟ ਨੰਬਰ ਹੈਗਾ ਆ ਜੀ, ਜਿੱਥੇ ਕਿ ਤੁਸੀਂ ਟੈਕਸਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਤਾਂ ਉਹਨਾਂ ਕੋਲੋਂ ਹੋਰ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਪ੍ਰੋਜੈਕਟਾਂ ਬਾਰੇ ਲਈ ਜਾ ਸਕਦੀ ਆ। ਉਹਦੇ ਨਾਲ ਨਾਲ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈਗੀ ਆ, ਤੁਸੀਂ ਉਹਨੂੰ ਰੈਂਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਅਮੋਲਕ ਸਿੱਧੂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 6447719708 6477197008 'ਤੇ ਸੰਪਰਕ ਕੀਤਾ ਜਾ ਸਕਦਾ ਆ। ਜੀ ਬਿਰਜੂ ਜੀ,
हर साल की तरह इस साल भी 37 साल पहले इंडियन स्टेट के द्वारा सिख कम्युनिटी के खिलाफ किए गए अपराध को याद किया गया। सिख हत्याकांड की 37वीं बरसी पर लोकरा संगठन ने सोमवार को यानी 1 नवंबर को नई दिल्ली के मंडी हाउस पर कई अन्य संगठनों के साथ मिलकर प्रोटेस्ट किया। हालांकि यह प्रोटेस्ट मार्च के रूप में मंडी हाउस से पार्लियामेंट तक जाना था, लेकिन पुलिस ने इस मार्च की मनाही कर दी थी। लोकरा संगठन सहित अन्य एक्टिविस्टों के अड़े रहने पर अंत में जाकर मंडी हाउस पर ही प्रोटेस्ट हुआ। लोकरा संगठन ने यह प्रोग्राम ज्वाइंटली ऑर्गेनाइज किया था। अदर ऑर्गेनाइजेशंस थे कम्युनिस्ट गदर पार्टी ऑफ इंडिया, वेलफेयर पार्टी ऑफ इंडिया, सोशल डेमोक्रेटिक पार्टी ऑफ द इंडिया, द सिख फोरम, यूनाइटेड मुस्लिम फ्रंट, CPI ML, न्यू प्रोलेटेरियन, हिंद नौजवान एकता सभा, लोक पक्ष, सिटीजन फॉर डेमोक्रेसी, ऑल इंडिया मुस्लिम मजलिशे मुशावरत, देसी मक्कल शक्ति कच्ची, जमात ए इस्लामी हिंद, पुरोगामी महिला संगठन PUCL दिल्ली, मजदूर एकता कमेटी, स्टूडेंट इस्लामिक ऑर्गेनाइजेशन ऑफ इंडिया, पॉपुलर फ्रंट ऑफ इंडिया, APCR, NCHRO व अदर। प्रोटेस्ट में हिस्सा लेने वालों ने अपने हाथों में बैनर और प्लाकार्ड ले रखे थे, जिन पर बहादुरी से यह ऐलान किया गया था कि स्टार्ट टेररिज्म डाउन डाउन, राज्य द्वारा आयोजित सांप्रदायिक हिंसा और राजकीय आतंकवाद मुर्दाबाद, 1984 में सिखों के जनसंहार को आयोजित करने वालों को सजा दो, 1984, 1992, 2002 और अनेक दूसरे जनसंहारों को आयोजित करने वालों को सजा दो, एक पर हमला सब पर हमला। वक्ताओं ने प्रोटेस्ट को संबोधित करते हुए वक्ताओं ने कहा कि दिल्ली और दूसरे शहरों में 1 नवंबर 1984 से शुरू करके कई दिनों तक लगातार चलने वाले सिखों का कत्लेआम जो हुआ था उसके बाद 37 बरस बीत चुके हैं। सिर्फ दिल्ली में ही 3000 से अधिक सिखों का कत्ल किया गया था और देश के अन्य इलाकों में हजारों और लोगों का कत्ल किया गया था। उसके बाद कई सरकारें आईं और गईं, परंतु जिन्होंने उस हत्याकांड को आयोजित किया था उन्हें कोई भी सजा नहीं दी गई है। 1984 के बाद कई सांप्रदायिक हत्याकांड आयोजित किए गए हैं। राज्य द्वारा आयोजित सांप्रदायिक हिंसा और आतंकवाद हमारे हुक्मरानों का शासन करने का पसंदीदा तरीका बन गया है, चाहे सरकार में कोई भी पार्टी मौजूद रहे। भागीदार संगठनों के वक्ताओं ने सांप्रदायिक आधार पर लोगों को बांटने की राजनीति की कड़ी निंदा की। उन्होंने कसम खाई कि लोगों की एकता की डटकर रक्षा करेंगे और राज्य द्वारा आयोजित सांप्रदायिक हिंसा और राजकीय आतंक का विरोध करेंगे। लोकराज संगठन के अध्यक्ष श्री एस राघवन ने ऐलान किया कि नवंबर 1984 में सिखों का कत्लेआम वास्तव में सरकार के सबसे ऊंचे स्तरों पर रची गई एक साजिश थी, जिसका मकसद था अमीर और बड़े बड़े कारपोरेट घरानों के एजेंडे को आगे बढ़ाना और हुक्मरानों के इकोनॉमिक रिफॉर्म के एजेंडे के प्रति लोगों के विरोध को कुचल देना। हम देख सकते हैं, उन्होंने कहा कि किस प्रकार आज किसानों के आंदोलन को बदनाम किया जा रहा है, उन्हें खालिस्तानी और आतंकवादी बताया जा रहा है। यूनाइटेड मुस्लिम्स फ्रंट के एडवोकेट शाहिद अली ने कहा कि धर्म के आधार पर लोगों को बांटना हमारे हुक्मरानों के हित में जाता है। 37 बरस पहले सिखों का हत्याकांड ना तो पहला ऐसा हत्याकांड था और न ही आखिरी होगा। पिछले साल मुसलमानों पर कोरोना वायरस फैलाने के लिए हमला किया गया था। हमें नाइंसाफी के खिलाफ एकजुट होकर अपनी आवाज उठानी होगी। कांग्रेस गदर पार्टी ऑफ इंडिया के प्रतिनिधि ने कहा कि हर साल इस दिन पर विरोध प्रदर्शन आयोजित करना देश के लोगों के खिलाफ हमारे हुक्मरानों के अनगिनत अपराधों को याद करना है, साथ ही उन्हें उनके अपराध के लिए सजा दिलाने के संघर्ष को तेज करने का बुलावा देना है। स्टेट द्वारा कम्युनल वायलेंस और स्टेट टेरर हमारे हुक्मरानों का रूल करने का सबसे अच्छा तरीका बन गया है। यह इजारेदार पूंजीवादी घरानों का सबसे अच्छा हथकंडा है जो आज हमारे देश का एजेंडा तैयार कर रहे हैं। जमात इस्लामी हिंद की ओर से इनाम उर रहमान ने कहा कि हमें एक पर हमला सब पर हमला इस असूल की हिफाजत करनी चाहिए। पीपल्स यूनियन फॉर सिविल लिबर्टीज पीयूसीएल दिल्ली की ओर से अरुणा माझी ने कहा कि नवंबर 1984 में हुक्मरानों का फांसीवादी चरित्र स्पष्ट हो गया है, जिसे लोकतंत्र के पर्दे के पीछे छिपाकर रखा जाता है। सोशल डेमोक्रेटिक पार्टी ऑफ इंडिया की ओर से निजामुद्दीन खान ने कहा कि हुक्मरान धर्म और जाति के आधार पर हमारे ऊपर हमला करते हैं और अगर मास मीडिया भी उस हमले में भाग लेते हैं तो यह पूरे राष्ट्र के लिए बहुत खतरनाक है। इस नफरत और बर्बादी की राजनीति को लोगों की एकता ही खत्म कर सकती है और यह आज बहुत जरूरी है। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए CCA, श्रृंगार बैंक्वेट हॉल, एक्शन ऑटो एंड कॉलिजन को शुक्रिया।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਚੈੱਕ ਘਰ ਆ ਚਾਹੇ ਤੁਹਾਡਾ ਹਾਲ ਆਫਿਸ ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਅੰਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ 905-362-0111-905-300-0111
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜੀ 416-502-3100 ਜਸਵੀਰ ਸਿੰਘ ਹੁੰਦਲ ਲੰਮੇ ਸਮੇਂ ਤੋਂ ਇਹਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ ਸਾਡੇ ਨਾਲ ਲਾਈਨ 'ਤੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕੁਛ ਇੱਕ ਟਿਪਸ ਜਸਵੀਰ ਜੀ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਤੁਹਾਡਾ
ਧੰਨਵਾਦ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ
ਅੱਜ ਹੱਥ ਆ ਹੀ ਗਏ ਤੇ ਇੱਕ ਗੱਲ ਦੱਸੋ ਵੀ ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ ਪਰ ਜੇ ਕੋਈ ਬੰਦਾ ਪਰੇਸ਼ਾਨ ਨਾ ਹੋਣਾ ਚਾਹੇ ਤੇ ਕੀ ਟਿਪਸ ਦੇ ਸਕਦੇ ਹੋ ਤੁਸੀਂ ਉਹਨਾਂ
ਨੂੰ ਦੇਖੋ ਵੀਰ ਜੀ ਇਹਦੇ ਵਿੱਚ ਇਵੇਂ ਕਿ ਜਿੰਨਾ ਚਿਰ ਤੱਕ ਅਸੀਂ ਜੇ ਪਰੇਸ਼ਾਨੀ ਤੋਂ ਬਚਣਾ
ਜੀ
ਤੇ ਜਿਹੜੀ ਪਲਾਸਟਿਕ ਮਨੀ ਆ ਜਾਂ ਜਿਹੜਾ ਅਸੀਂ ਬੈਂਕਾਂ ਦਾ ਲੋਨ ਆ ਉਹਨਾਂ ਨੂੰ ਆਪਣੇ ਪੈਸੇ ਨਹੀਂ ਸਮਝਣੋਂ ਹੱਟਦੇ
ਜੀ
ਤੇ ਅਸੀਂ ਇਹ ਪਰੇਸ਼ਾਨੀ ਤੋਂ ਬਾਹਰ ਨਹੀਂ ਨਿਕਲ ਸਕਦੇ ਵੀ ਅਸੀਂ ਕ੍ਰੈਡਿਟ ਕਾਰਡਾਂ ਨੂੰ ਵੀ ਆਪਣੇ ਪੈਸੇ ਸਮਝਦੇ ਹਾਂ ਅਸੀਂ ਲਾਈਨ ਆਫ ਕ੍ਰੈਡਿਟ ਨੂੰ ਵੀ ਆਪਣੇ ਪੈਸੇ ਸਮਝਦੇ ਹਾਂ ਅਸੀਂ ਘਰ ਦੀ ਮੋਰਗੇਜ ਨੂੰ ਵੀ ਕਹਿੰਦੇ ਹਾਂ ਵੀ ਉਹ ਸਾਡਾ ਘਰ ਆ ਜੀ
ਜੀ ਜੀ ਜੀ
ਵੀ ਅਸੀਂ ਜਿਹੜਾ ਬੈਂਕ ਤੋਂ ਲੋਨ ਲਿਆਂਗੇ ਅਸੀਂ ਕਿੰਨਾ ਚਿਰ ਤੱਕ ਅਸੀਂ ਆਪਣੇ ਮਨੀ ਸਮਝਣੋਂ ਨਹੀਂ ਹਟਾਂਗੇ ਲੋਨ ਨੂੰ ਕਰਜ਼ੇ ਨੂੰ ਕਰਜ਼ਾ ਸਮਝਿਆ ਜਾਵੇ ਤਾਂ ਓਨਾ ਚਿਰ ਤੱਕ ਅਸੀਂ ਇਹਨਾਂ ਮੁਸੀਬਤਾਂ ਨੂੰ ਨਹੀਂ ਦੇਖ ਸਕਦੇ
ਠੀਕ ਹੈ ਜੀ ਬਈ ਕਰਜ਼ੇ ਨੂੰ ਕਰਜ਼ਾ ਸਮਝਿਆ ਜਾਵੇ ਤੇ ਸਮਝਿਆ ਵੀ ਉਹੋ ਜਾਵੇ ਜਿਹੋ ਜਿਹਾ ਕੋਆਪਰੇਟਿਵ ਬੈਂਕਾਂ ਵਾਲੇ ਪੰਜਾਬ 'ਚ ਸਮਝਦੇ ਆ ਵੀ ਜੇ ਕਿਸ਼ਤਾਂ ਟੁੱਟ ਗਈਆਂ ਤੇ ਪੰਗਾ ਬਹੁਤ ਪੈਣਾ
ਬਿਲਕੁਲ ਜੀ ਲੱਥ ਨਹੀਂ ਸਕਣਾ ਮੁੜ ਕੇ
ਹਾਂਜੀ 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 ਕਿਉਂਕਿ ਜੇ ਆਪਾਂ ਪੰਜਾਬੀ ਆਪਣਾ ਭਾਈਚਾਰਾ ਬਹੁਤਾ ਪੰਜਾਬੀ ਆਪਣੇ ਪ੍ਰੋਗਰਾਮ ਨੂੰ ਸੁਣਦਾ ਤੇ ਉਹ ਕੋਆਪਰੇਟਿਵ ਬੈਂਕਾਂ ਦਾ ਇੱਕ ਹੋਰ ਹਿਸਾਬ ਕਿਤਾਬ ਆ ਤੇ ਉਹ ਜਿਹੜੀਆਂ ਕਾਰਪੋਰੇਸ਼ਨਾਂ ਨੂੰ ਕਰਜ਼ੇ ਮਿਲਦੇ ਆ ਉਹ ਤਾਂ ਜਦੋਂ ਮਰਜ਼ੀ ਕਾਲਾ ਮਾਲਾ ਕਰ ਜਾਂਦੀਆਂ ਨਾ
ਬਿਲਕੁਲ ਜੀ ਦੇਖੋ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਇਹੀ ਹਾਲ ਆ
ਜੀ ਜੀ
ਜਿਹੜੀ ਤੇ ਸਿਕਿਓਰਡ ਡੈਟ ਆ ਉਹ ਮਾਫ਼ ਇੱਥੇ ਵੀ ਨਹੀਂ ਹੁੰਦੀ ਜਿਹੜੇ ਅਨਸਿਕਿਓਰਡ ਕਰਜ਼ੇ ਨੇ ਉਹੀ ਮਾਫ਼ ਹੁੰਦੇ ਨੇ ਉੱਥੇ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ ਕਿਉਂਕਿ ਬੈਂਕਾਂ ਨੇ ਜਿਹੜਾ ਉਹਨਾਂ ਨੂੰ ਕਰਜ਼ਾ ਦਿੱਤਾ ਹੁੰਦਾ ਉਹਨਾਂ ਦੀ ਜ਼ਮੀਨ ਦੇ ਉੱਤੇ ਦਿੱਤਾ
ਹਾਂ ਨੰਬਰ ਲੈ ਕੇ ਬਿਲਕੁਲ ਬਿਲਕੁਲ
ਬਿਲਕੁਲ
ਤੇ ਪਰ ਜੇ ਕੋਈ ਪਰੇਸ਼ਾਨ ਹੋ ਹੀ ਗਿਆ ਤੇ ਕਿੰਨੀ ਕੁ ਲਿਮਿਟ ਤੱਕ ਫਿਰ ਤੁਸੀਂ ਉਹਦੀ ਮਦਦ ਕਰ ਸਕਦੇ ਆ
$1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਵੀ ਜੀ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਹੋ ਸਕਦਾ
ਜੀ
75% ਤੱਕ ਉਹ ਕਰਜ਼ਾ ਮਾਫ਼ ਕਰਵਾਇਆ ਜਾ ਸਕਦਾ
ਜੀ
ਜਿਹੜਾ 25% ਬਚਦਾ ਉਸ ਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ
ਕੌਨਫੀਡੈਂਸ਼ੀਐਲਿਟੀ ਕਿਉਂਕਿ ਆਪਣੇ ਭਾਈਚਾਰੇ 'ਚ ਇਹ ਵੀ ਹੁੰਦਾ ਵੀ ਗੱਲ ਨਾ ਬਾਹਰ ਨਿਕਲ ਜੇ
100% ਕੌਨਫੀਡੈਂਸ਼ੀਅਲ ਆ ਜੀ ਬਾਏ ਲਾ ਅਸੀਂ ਕਿਸੇ ਦੀ ਇਨਫੋਰਮੇਸ਼ਨ ਥਰਡ ਪਾਰਟੀ ਨੂੰ ਨਹੀਂ ਦੇ ਸਕਦੇ
ਜੀ
ਜੇ ਕੋਈ ਵੀ ਮੈਂਬਰ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ ਉਹਨਾਂ ਨੂੰ ਲੱਗਦਾ ਉਹਨਾਂ ਦੇ ਕਰਜ਼ੇ ਘਟਣ ਤਾਂ ਵੱਧ ਰਹੇ ਨੇ ਜਾਂ ਲਾਏ ਹੋਏ ਕਰਜ਼ੇ ਮੈਨੇਜ ਨਹੀਂ ਹੋ ਰਹੇ ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ
ਜੀ
ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ 'ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ
ਐਡਰੈਸ ਤੇ ਫੋਨ ਨੰਬਰ ਪਲੀਜ਼ ਦੇ ਦਿਓ ਜੀ
ਬਿਲਕੁਲ ਜੀ ਆਫਿਸ ਦਾ ਫੋਨ ਨੰਬਰ 416-500-2310
ਧੰਨਵਾਦ ਜਸਵੀਰ ਜੀ, ਫੇਰ ਕਰਦੇ ਹਾਂ ਗੱਲ। ਥੈਂਕ ਯੂ ਜੀ। ਇਹ ਸਨ ਜੀ ਜਸਵੀਰ ਸਿੰਘ ਹੁੰਦਲ, ਅਤੇ ਮੇਰੇ ਖਿਆਲ ਬੜੀ ਪਤਲੀ ਗੱਲ ਕਰਕੇ ਗਏ ਆ ਵੀ ਕਰਜ਼ੇ ਨੂੰ ਕਰਜ਼ਾ ਹੀ ਸਮਝੋਗੇ ਤਾਂ ਫਾਇਦਾ, ਅਤੇ ਜੇ ਕਿਤੇ ਜਿਵੇਂ ਕੁਛ ਇੱਕ ਜਿਵੇਂ ਪੰਜਾਬ ਦੇ ਵਿੱਚ ਵੀ ਜਦੋਂ ਕਰਜ਼ੇ ਲੈ ਕੇ ਅਤੇ ਕੋਠੀਆਂ ਪਾਈਆਂ ਅਤੇ ਉਹ ਫਿਰ ਕੋਠੀਆਂ ਦੇ ਵਿੱਚੋਂ ਇਨਕਮ ਤਾਂ ਨਿਕਲਣੀ ਨਹੀਂ। ਕਰਜ਼ਾ ਲੈ ਕੇ ਜੇ ਉਹ ਇਨਵੈਸਟ ਕਰਕੇ ਕੋਈ ਬਿਜ਼ਨਸ ਚਲਾ ਲਉਂਗੇ ਤਾਂ ਚਲੋ, ਬਿਜ਼ਨਸ ਜੇ ਨਹੀਂ ਚੱਲਿਆ ਇੱਕ ਵੱਖਰੀ ਗੱਲ ਆ, ਪਰ ਕੋਸ਼ਿਸ਼ ਤਾਂ ਕੀਤੀ। ਪਰ ਜੇ ਕਰਜ਼ਾ ਲੈ ਕੇ ਘਰ ਹੀ ਪਾਲਿਆ ਅਤੇ ਘਰ ਦੇ ਵਿੱਚੋਂ ਬਿਜ਼ਨਸ ਵਾਲੀ ਇਨਕਮ ਨਾ ਨਿਕਲੀ ਅਤੇ ਉੱਧਰੋਂ ਇਨਕਮ ਓਨੀ ਲਿਮਿਟਡ ਆ, ਮੈਨੂੰ ਲੱਗਦਾ ਵੀ ਪੰਜਾਬੀ ਜੇ ਸਮਝਣਾ ਹੋਵੇ ਵੀ ਬੜੀ ਵਧੀਆ ਜੀ ਗੱਲ ਕਰ ਗਏ ਜਸਵੀਰ ਹੋਣੇ, ਵੀ ਕਰਜ਼ੇ ਨੂੰ ਕਰਜ਼ਾ ਸਮਝੋ ਤਾਂ ਸੌਖੇ ਰਹੋਗੇ। ਅਤੇ ਭਾਈ ਜੇ ਫਸ ਗਏ ਹੋ ਤਾਂ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਜ਼ਰੂਰ ਲੈ ਲਓ। ਆਪਣੇ ਆਪ 'ਚ ਕਈ ਵਾਰੀ ਆਪਾਂ ਨੂੰ ਓਨੀ ਨੌਲੇਜ ਨਹੀਂ ਹੁੰਦੀ ਅਤੇ ਹੋਰ ਵੱਡੇ ਚੱਕਰਾਂ 'ਚ ਫਸ ਜਾਈਦਾ। 416-502-3100 'ਤੇ ਕਾਲ ਕਰ ਸਕਦੇ ਹਾਂ ਜੀ। ਅਤੇ ਬਿਰਜੂ ਹੁਣਾਂ ਨਾਲ ਵੀ ਲਾਈਨ ਜੁੜੀ ਹੈ, ਬਿਰਜੂ ਹੁਣਾਂ ਤੋਂ ਜਿਹੜੀ ਆ ਜੀ, ਉਹਨਾਂ ਤੋਂ ਇੱਕ ਗੱਲ ਪੁੱਛਣੀ ਸੀਗੀ ਜਿਹੜੀ ਕਿ ਖਬਰਾਂ ਦੇ ਵਿੱਚ ਸ਼ਾਇਦ ਉਹਨਾਂ ਨੇ ਕਿਸੇ ਕਾਰਨ ਕਵਰ ਨਹੀਂ ਕੀਤੀ, ਉਹਨਾਂ ਨੂੰ ਹੁਣ ਪੁੱਛ ਲੈਂਦੇ ਹਾਂ। ਬਿਰਜੂ ਜੀ, ਰੇਡੀਓ ਪ੍ਰੋਗਰਾਮ ਜਾਗੋ ਮੇਂ ਫਿਰ ਸੇ ਸਵਾਗਤ ਜੀ ਆਪਕਾ।
ਸਵਾਗਤ ਹੈ ਆਪਕਾ ਔਰ ਆਪ ਸਭੀ ਸਰੋਤਾਓਂ ਕਾ ਵੀ।
ਔਰ ਬਿਰਜੂ ਜੀ, ਆਪਨੇ ਬਾਕੀ ਸਾਰੀ ਰਿਪੋਰਟ ਤੋਂ ਦੇ ਦੀ ਕਾਫੀ ਡਿਟੇਲ ਮੇਂ ਦੀ, ਕਿਸਾਨੋਂ ਵਾਲੀ ਵੀ ਔਰ ਨਵੰਬਰ 84 ਵਾਲੀ ਕੇ ਹਿਸਾਬ ਸੇ ਜੋ ਪ੍ਰੋਟੈਸਟ ਹੋਏ ਉਸਮੇਂ ਵੀ, ਇੱਕ ਛੋਟੀ ਸੀ ਬਾਤ ਬਤਾਈਏ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੰਬਰ 84 ਵਾਲੇ ਉੱਪਰ ਕਾਫੀ ਸਿਆਸਤ ਕਰਕੇ ਔਰ ਇਮੋਸ਼ਨਲੀ ਲੋਕੋਂ ਕੋ ਕਰਕੇ ਵੋਟੇਂ ਵੀ ਲੀ, ਦਿੱਲੀ ਮੇਂ ਵੀ ਲੀ, ਪੰਜਾਬ ਮੇਂ ਵੀ ਲੀ, ਉਹਨੇ ਕੋਈ ਪ੍ਰੋਟੈਸਟ ਕੀਆ ਕਹੀਂ ਪੇ, ਕੋਈ ਆਪਕੀ ਨੌਲੇਜ ਮੇਂ ਹੋ?
ਇਸ ਬਾਰ ਮੇਰੇ ਕੋ ਵੀ ਨੌਲੇਜ ਵੀ ਨਹੀਂ ਹੈ ਐਕਚੁਅਲੀ। ਨੌਲੇਜ ਮੈਂ ਆ ਜਾਤਾ ਹੋ ਵੀ ਸਕਤਾ ਹੈ, ਮੈਂ ਯੇ ਨਹੀਂ ਕਹਿ ਰਹਾ ਹੂੰ, ਪਰ ਅਭੀ ਤੱਕ ਮੇਰੇ ਨੌਲੇਜ ਮੇਂ ਨਹੀਂ ਆਇਆ।
ਠੀਕ ਹੈ, ਚਲੀਏ ਇਸ ਪੇ ਪਤਾ ਕੀਜੀਏਗਾ, ਕਿਉਂਕਿ ਵੋ ਵੀ ਪਤਾ ਹੋਣਾ ਚਾਹੀਏ। ਔਰ ਦੂਸਰੀ ਬਾਤ ਯੇ ਬਤਾਈਏ, ਜੋ ਆਪਸੇ ਪੁੱਛਣਾ ਚਾਹਤੇ ਥੇ, ਅਭੀ ਜੋ ਪੈਟਰੋਲ ਔਰ ਡੀਜ਼ਲ ਕੇ ਦਾਮੋਂ ਮੇਂ ਕਾਫੀ ਕਮੀ ਕੀ ਗਈ ਹੈ, ਤੋ ਵੋ ਵਾਕਈ ਮੇਂ ਆਮ ਸਿਟੀਜ਼ਨ ਕੋ ਹੈਲਪ ਕਰਨੇ ਕੇ ਲੀਏ ਕੀ ਗਈ ਹੈ, ਯਾ ਜੋ ਵੋਟੋਂ ਕੇ ਰਿਜ਼ਲਟ ਆਏ ਹੈ ਉਸਕੇ ਆਨੇ ਕੇ ਬਾਅਦ ਕੁਛ ਪੋਲੀਟੀਕਲ ਡਿਸੀਜ਼ਨ ਲਿਆ ਗਿਆ ਹੈ, ਕਿਆ ਲੱਗਦਾ ਹੈ?
ਦੇਖੇ ਇਸਮੇਂ ਪੈਟਰੋਲ ਜੈਸੀ ਚੀਜ਼ੋਂ ਮੇਂ ਤੋ ਬਹੁਤ ਸਾਰੀ ਚੀਜ਼ੇ ਸ਼ਾਮਿਲ ਹੈ। ਪਹਿਲਾ ਕਿ ਯੇ ਇਸਕੋ ਵੋਟ ਸੇ ਨਹੀਂ ਦੇਖਣਾ ਚਾਹੀਏ, ਰਾਜਨੀਤੀ ਸੇ ਨਹੀਂ ਦੇਖਣਾ ਚਾਹੀਏ। ਯੇ ਤੋ ਸਹੀ ਹੈ ਕਿ ਭਾਜਪਾ ਪਰ ਬਹੁਤ ਕਾਫੀ ਦਬਾਵ ਇਸ ਬਾਤ ਕਾ ਹੈ, ਉਨਕੇ ਕਾਰਯਕਰਤਾਓਂ ਕਾ ਵੀ ਦਬਾਵ ਹੈ ਕਿ ਜਬ ਪੈਟਰੋਲ ਔਰ ਡੀਜ਼ਲ ਕੀ ਕੀਮਤੋਂ ਕੀ ਬਾਤ ਕਰਤੇ ਹੈ ਤੋ ਉਨਕੇ ਜੋ ਉਨਕਾ ਮੂੰਹ ਬੰਦ ਹੋ ਜਾਤਾ ਹੈ, ਤੋ ਯੇ ਤੋ ਹੈ। ਪਰ ਸਾਥ ਸਾਥ ਮੇਂ ਪੈਟਰੋਲ ਔਰ ਡੀਜ਼ਲ ਕੋ ਲੈ ਕਰ ਯੇ ਵੀ ਹੈ ਕਿ ਜੋ ਭਾਰਤ ਸਰਕਾਰ ਕਾ ਜੋ ਸਬਸੇ ਜ਼ਿਆਦਾ ਜੋ ਇਨਕਮ ਹੋ ਰਹਾ ਹੈ, ਜੋ ਟੈਕਸਿਸ ਹੋ ਰਹੇ ਹੈ, ਉਹ ਪੈਟਰੋਲ ਔਰ ਡੀਜ਼ਲ ਸੇ ਹੀ ਹੋਤੇ ਹੈ। ਜਬ ਈਵਨ ਯੇ ਜੀ ਐਸ ਟੀ ਸੇ ਕਹੀਂ ਜ਼ਿਆਦਾ ਦੇਤਾ ਹੈ। ਅਮੂਮਨ ਅਭੀ ਮੁਝੇ ਪਿਛਲੇ ਸਾਲ ਕਾ ਤੋ ਮੁਝੇ ਯਾਦ ਥਾ, ਪਰ ਅਭੀ ਮੈਂ ਇਸ ਸਾਲ ਕਾ ਮੁਝੇ ਬਿਲਕੁਲ ਯਾਦ ਨਹੀਂ ਹੈ। ਇਸਮੇਂ ਦੋ ਚੀਜ਼ੇ ਹੈ ਕਿ ਜੈਸੇ ਜਬ ਸ਼ੁਰੂ ਮੇਂ ਯੇ ਕਹਾ ਗਿਆ ਥਾ ਕਿ ਯੇ ਇੰਟਰਨੈਸ਼ਨਲ ਪ੍ਰਾਈਜ਼ ਜੋ ਪ੍ਰਾਈਜ ਕੇ ਸਾਥ ਕਨੈਕਟ ਹੋਗਾ ਔਰ ਇਸਕੇ ਜੋ ਦਾਮ ਉਸਕੇ ਅਨੁਸਾਰ ਬੜੇਂਗੇ ਔਰ ਉਸਕੇ ਅਨੁਸਾਰ ਹੀ ਘਟੇਂਗੇ। ਅਸਲ ਮੇਂ ਐਸਾ ਕੁਛ ਹੁਆ ਨਹੀਂ, ਜੈਸੇ ਕਿ ਯੇ ਕਾਂਗਰਸ ਕੇ ਟਾਈਮ ਮੇਂ ਹੁਆ। ਉਹ ਕਹਿ ਰਹਾ ਹੈ ਕਿ ਜੈਸੇ ਜੈਸੇ ਕਰੂਡ ਆਇਲ ਕੇ ਦਾਮ ਕਮ ਵੀ ਹੋਏ ਹੈ, ਪਰ ਜੈਸੇ ਜੈਸੇ ਕਮ ਹੋਤੇ ਹੈ ਉਸਕੇ ਸਾਥ ਸਾਥ ਸਰਕਾਰ ਕਾ ਜੋ ਟੈਕਸ ਹੈ ਉਹ ਔਰ ਜੋੜ ਕੇ ਉਹ ਬਰਾਬਰ ਕਰ ਦੇਤੇ ਹੈ, ਯਾਨੀ ਇਸਕਾ ਦਾਮ ਕਭੀ ਘਟਾ ਹੀ ਨਹੀਂ, ਜਬਕਿ ਇਸਕਾ ਦਾਮ ਉਹ ਹਮੇਸ਼ਾ ਹੀ ਚਾਹੇ ਬੇਸਿਕ ਕਰੂਡ ਕੇ ਦਾਮ ਕਹੀਂ ਗਿਰ ਗਏ ਹੋ, ਪਰ ਇਨਕਾ ਦਾਮ ਹਮੇਸ਼ਾ ਹੀ ਉੱਪਰ ਚੜ੍ਹਤਾ ਰਹਾ। ਤੋ ਮੇਰੇ ਕਹਿਣੇ ਕਾ ਮਤਲਬ ਹੈ ਕਿ ਮੁਝੇ ਯਾਦ ਹੈ ਕਿ 2014 ਮੇਂ ਜਬ ਮੈਂ ਗਾੜੀ ਮੈਂ ਖੁਦ ਕੀ ਮੈਂ ਬਾਤ ਕਰ ਰਹਾ
ਹੂੰ,
ਜਬ ਮੈਂ ਭਰਤਾ ਥਾ ਤੋ ਇਸਕਾ ਮਤਲਬ ਹੈ 2000 ਮੇਂ ਆਰਾਮ ਸੇ 30 ਲੀਟਰ ਤੇਲ ਮੈਂ ਭਰ ਦੇਤਾ ਥਾ, ਔਰ ਅਭੀ ਮੈਂ 18 ਲੀਟਰ ਮੁਝੇ ਮਿਲਤਾ ਹੈ ਤੇਲ। ਤੋ ਆਪ ਪੈਟਰੋਲ ਆਪ ਬਤਾ ਸਕਤੇ ਹੈ ਕਿ ਇਸਕਾ ਮਤਲਬ ਹੈ ਕਿਤਨਾ ਕਾ ਕਿਤਨਾ ਲੂਟ ਹੈ ਇੱਕ ਤਰੀਕੇ ਸੇ। ਆਪ ਨੰਬਰ 2 ਕਿ ਆਖਿਰ ਫਿਰ ਯੇ ਜਬ ਇਤਨਾ ਪੈਸਾ ਜਬ ਜਾ ਰਹਾ ਹੈ ਤੋ ਹੋ ਕਹਿ ਰਹਾ ਹੈ, ਫਿਰ ਉਸਕਾ ਪੈਸਾ ਕਹਾਂ ਨਿਕਲ ਰਿਹਾ ਹੈ? ਹੋ ਕਹਿ ਰਿਹਾ ਹੈ ਕਿ ਜੋ ਕਾਰਪੋਰੇਟ ਟੈਕਸ ਯਾਨੀ ਜੋ ਕਾਰਪੋਰੇਟ ਜੋ ਪ੍ਰੋਫਿਟ ਕੇ ਉੱਪਰ ਜੋ ਟੈਕਸ ਲਗਾਇਆ ਜਾਤਾ ਹੈ उसको उन्होंने बिल्कुल कम कर दिया। यानी जैसे जैसे पेट्रोल के दाम और टैक्स बढ़ाए तो उन्होंने ये जो कॉर्पोरेट टैक्स, जो कॉर्पोरेट प्रॉफिट पर जो टैक्स होते हैं उसको उन्होंने कम किया, और साथ ही साथ जो कर्ज में जो डूबी हुई जो कंपनियों की जो कर्ज को जो माफी करने का काम भी इसी से किया है। तो ये इसके साथ साथ ये चलता रहा है। अगर मान लेते हैं कि जो लोग ये कहते हैं कि ये राजनीतिक तौर पर ये किया गया है, तो मैं समझूंगा कि ऐसा नहीं है, क्योंकि राजनीतिक तौर पर जो सबसे बड़ा अभी जो किसान लेकर जो कर रहे हैं कि ये जो खेती के जो तीन कानून हैं या MSP को लेकर कर रहे हैं, तो उससे उनको ज़्यादा चोट पहुंचनी चाहिए। जबकि पेट्रोल डीजल के ऊपर तो ठीक है, दाम बढ़ रहे हैं और इतने बहुत ज़्यादा प्रोटेस्ट भी नहीं हो रहे हैं, पर हाँ आम लोगों के बीच में इनकी बदनामी तो जरूर हुई है। इस बात को तो हमें समझा जा सकता है। पर अभी इतना सारा दाम जो बढ़ा के और उसमें से अगर वो 5 रुपये ये टैक्स कम करती है और राज्य सरकार ये टैक्स कम करती है, तो ठीक है, राहत तो है, मैं ये नहीं कहूँगा राहत नहीं है, पर फिर भी उसको पूरी तरह से राहत नहीं कहा जा सकता।
जी जी, वो तो आपकी आपकी बात सही है। अगर 2000 में 30 लीटर था और अभी 18 लीटर है, तो अगर 5 रुपए या 10 रुपए कम भी हो जाएगा तो वो 20-22 लीटर तक पहुंच जाएगा, 30 तो फिर भी नहीं बनेगा ना।
बिल्कुल, तो यही है चीज़।
जी जी जी, चलिए देखते हैं। हाँ, लेकिन अभी जो आपने बात की MSP वाला मुद्दा जो है वो ज्यादा बड़ा है, और उस पर क्या होता है देखते हैं, टाइम क्या बताता है। ठीक है बिरजू जी, बहुत बहुत धन्यवाद जी, थैंक यू। तो यह सन जी बिरजू जी जिहड़े कि साडे कोल स्रोतियां दे सवाल जिहड़े सीगे वी इह जे सरकारां हुण घटा सकदियां ते पहलां वी तां घटा ही सकदियां सीगियां, ते मैं कहा बिरजू होणां नूं ही पुछ लैंदे आ, पर मैनूं लगदा वी जिहड़े हिसाब नाल बिरजू होणां दा अनैलिसिस आ उह थोड़ा जिहा होर दूजे तरीके नाल आ, वी टैक्स घटा के ते प्लस माइनस करके जिहड़ा उह हिसाब नाल करदे आ। गीत इक बड़ा वधिया जिहड़ा जी तुहानूं सुणाउंदे आ, हरिंदर संधू होणां दा गाया गीत आ। ਤੇ ਮੈਂ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਇਹੋ ਜਿਹੇ ਗੀਤਾਂ ਨੂੰ ਵਿਊ ਇੰਨੇ ਘੱਟ ਕਿਉਂ ਮਿਲਦੇ ਆ, ਜਦੋਂ ਕਿ ਲਿਖਤ ਸੋਹਣੀ ਆ, ਗਾਇਆ ਵੀ ਸੋਹਣਾ ਆ, ਅਤੇ ਆਮ ਜਿਹੜੇ ਆਪਣੇ ਟ੍ਰੈਡੀਸ਼ਨਲ ਸਾਜ਼ ਆ ਉਹਨਾਂ 'ਤੇ ਗਾਇਆ ਗਿਆ ਆ, ਘੜੇ 'ਤੇ, ਤੂੰਬੀ 'ਤੇ, ਹਾਰਮੋਨੀਅਮ 'ਤੇ, ਕੋਈ ਉਹ ਜਿਹੜੇ ਆ ਅੱਜ ਕੱਲ੍ਹ ਧੂਮ ਧੜੱਕੇ ਵਾਲੇ ਉਹਦੇ 'ਤੇ ਕੋਈ ਇਹੋ ਜਿਹੀ ਗੱਲ ਨਹੀਂ, ਪਰ ਮੈਨੂੰ ਸੋਹਣਾ ਲੱਗਿਆ। ਤੁਹਾਨੂੰ ਕਿਵੇਂ ਲੱਗਿਆ ਦੱਸਿਓ। 416-620-1778 ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਗਾਣਾ ਸੁਣ ਕੇ ਤੇ ਵਾਪਸ ਆਉਂਦੇ ਹਾਂ।
ਲੱਕੜ ਦੇ ਨਾਲ ਦਰਿਆ ਲੋਹਾ ਦਰਿਆ ਨਹੀਂ ਹੁੰਦਾ, ਤਰਿਆ ਲੋਹਾ ਤਰਿਆ ਨਹੀਂ ਹੁੰਦਾ, ਸੌਂਪ ਤੋਂ ਜਿੰਦੜੀ ਵਾਰਨ ਵਾਲਾ ਮਰਿਆ ਨਹੀਂ ਹੁੰਦਾ, ਦੇਸ ਤੋਂ ਜਿੰਦੜੀ ਵਾਰਨ ਵਾਲਾ ਮਰਿਆ ਨਹੀਂ ਹੁੰਦਾ, ਸੌਂਪ ਤੋਂ ਜਿੰਦੜੀ ਵਾਰਨ ਵਾਲਾ ਮਰਿਆ ਨਹੀਂ ਹੁੰਦਾ। ਪਾਸਾ ਕਰੇ ਲੜਾਈ ਤੋਂ ਸਮਝਦਾਰ ਜੇ ਨਾ ਬੋਲੇ, ਸਮਝਦਾਰ ਜੇ ਨਾ ਬੋਲੇ ਤਾਂ ਦਰਿਆ ਨਹੀਂ ਹੁੰਦਾ, ਦਰਿਆ ਨਹੀਂ ਹੁੰਦਾ, ਕੌਮ ਤੋਂ ਜਿੰਦੜੀ ਵਾਰਨ ਵਾਲਾ ਮਰਿਆ ਨਹੀਂ ਹੁੰਦਾ,
ਦੇਸ ਤੋਂ ਜਿੰਦੜੀ ਵਾਰਨ ਵਾਲਾ ਮਰਿਆ ਨਹੀਂ ਹੁੰਦਾ,
ਉਹ ਕੌਮ ਤੋਂ ਜਿੰਦੜੀ ਵਾਰਨ ਵਾਲਾ
Thank you.
ਖਾਲੀ ਮੁੜ ਜੇ ਉਹ ਘਰ ਭਰਿਆ ਨਹੀਂ ਹੁੰਦਾ ਭਰਿਆ ਨਹੀਂ ਹੁੰਦਾ ਕੌਮ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ
ਦੇਸ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ
ਕੌਮ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ ਕਰਿਆ ਨਹੀਂ ਹੁੰਦਾ ਕਰਿਆ ਨਹੀਂ ਹੁੰਦਾ ਕੌਮ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ
ਦੇਸ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ
ਕੌਮ ਤੋਂ ਜਿੰਦੜੀ ਮਾਰਨ ਵਾਲਾ ਮਰਿਆ ਨਹੀਂ ਹੁੰਦਾ
ਗਾਣਾ ਲਿਖਿਆ ਵੀ ਅਤੇ ਗਾਇਆ ਵੀ ਮੈਨੂੰ ਤਾਂ ਜ਼ਰੂਰ ਚੰਗਾ ਲੱਗਿਆ ਜੀ ਜਿਹੜੇ ਅਸੀਂ ਸਟੂਡੀਓ 'ਚ ਬੈਠੇ ਹਾਂ ਸਾਰਿਆਂ ਨੇ ਇੰਜੋਏ ਕੀਤਾ ਆਸ ਕਰਦੇ ਹਾਂ ਤੁਸੀਂ ਵੀ ਇਸ ਗੀਤ ਨੂੰ ਪਸੰਦ ਕੀਤਾ ਹੋਵੇਗਾ ਕਿਉਂਕਿ ਕੁਛ ਕੁ ਗੱਲਾਂ ਜਿਹੜੀਆਂ ਆ ਮੈਨੂੰ ਦਿਲ ਟੁੰਬਵੀਆਂ ਆ ਖਾਸ ਕਰਕੇ ਪਿਓ ਜੇ ਕੋਈ ਚੀਜ਼ ਸਮਝਾਵੇ ਤਾਂ ਲੜਿਆ ਨਹੀਂ ਹੁੰਦਾ ਅਤੇ ਜੇ ਲੋਹਾ ਲੱਕੜ ਨਾਲ ਤਰਜੇ ਤਾਂ ਉਹ ਤਰਿਆ ਨਹੀਂ ਹੁੰਦਾ ਕਿਉਂਕਿ ਕਈ ਆਪਣੇ ਹੈਗੇ ਆ ਜੀ ਸਮਾਜ ਦੇ ਵਿੱਚ ਕਾਫੀ ਇਹੋ ਜਿਹੇ ਇਨਸਾਨ ਹੈਗੇ ਆ ਕਿਉਂਕਿ ਜੇ ਲੱਕੜ ਦੇ ਉੱਤੇ ਲੋਹਾ ਲੱਗਿਆ ਹੋਵੇ ਤਾਂ ਲੱਕੜ ਦੇ ਉੱਤੇ ਤਰਨਾ ਹੀ ਆ ਨਾਲ ਲੋਹੇ ਨੂੰ ਤਾਰ ਲੈਂਦਾ ਪਰ ਉਹ ਲੋਹਾ ਕਈ ਵਾਰੀ ਇਹ ਸਮਝਣ ਲੱਗ ਪੈਂਦਾ ਵੀ ਇਹ ਮੇਰੀ ਕਲਾ ਆ ਲੱਕੜ ਦੀ ਕਲਾ ਨੂੰ ਮੰਨਣੋਂ ਹੀ ਜਿਹੜਾ ਇਨਕਾਰ ਹੋ ਜਾਂਦਾ ਆ ਹਾਲਾਂਕਿ ਉਹਨੂੰ ਇਹ ਨਹੀਂ ਪਤਾ ਵੀ ਜੇ ਪਤੰਦਰਾ ਤੋਂ ਕੱਲਾ ਪਾਣੀ 'ਚ ਹੋਵੇ ਤਾਂ ਡੁੱਬ ਜੇ ਉਹ ਕਈ ਵਾਰੀ ਫਿਰ ਉਹ ਲੱਕੜ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਇਹੋ ਜਿਹੇ ਪਰਸਨੈਲਿਟੀਆਂ ਸਮਾਜ ਦੇ ਵਿੱਚ ਭਰੀਆਂ ਪਈਆਂ ਆ ਅਤੇ ਮੈਨੂੰ ਖਿਆਲ ਆ ਵੀ ਜ਼ਰੂਰ ਜੇ ਉਹਨਾਂ ਨੇ ਉਹ ਕਿਸੇ ਤੱਕ ਕਿਸੇ ਵੇਲੇ ਜੇ ਉਹ ਇਹੋ ਜਿਹਾ ਗੀਤ ਸੁਣਨਗੇ ਸ਼ਾਇਦ ਸੋਚਣ ਵਾਸਤੇ ਮਜਬੂਰ ਹੋਣਗੇ ਵੀ ਠੀਕ ਆ ਵੀ ਅਸੀਂ ਕਿਸੇ ਥਾਂ 'ਤੇ ਪਹੁੰਚੇ ਹਾਂ ਪਰ ਜਿਨ੍ਹਾਂ ਕਾਰਨਾਂ ਕਰਕੇ ਜਿਨ੍ਹਾਂ ਕਰਕੇ ਪਹੁੰਚੇ ਹਾਂ ਜਿਨ੍ਹਾਂ ਕਰਕੇ ਉਹ ਲੋਹਾ ਜੇ ਤਰਕੇ ਦੂਜੇ ਪਾਸੇ ਪਹੁੰਚਿਆ ਅਤੇ ਉਹ ਲੱਕੜ ਕਰਕੇ ਤਰਕੇ ਪਹੁੰਚਿਆ ਉਹ 'ਚ ਆਪਣੀ ਕਲਾ ਨਹੀਂ ਸੀ ਦੂਜੇ ਪਾਸੇ ਪਹੁੰਚਣ ਦੀ ਸੋਚਿਓ ਜ਼ਰੂਰ ਗੱਲਾਂ ਵੱਡੀਆਂ ਆ, ਪਰ ਇਹੋ ਜਿਹੇ ਗੀਤਾਂ ਨੂੰ ਕਿਉਂ ਵਿਊ ਨਹੀਂ ਮਿਲਦੇ ਮੈਂ ਬਹੁਤ ਵਾਰੀ ਹੈਰਾਨ ਹੁੰਦਾ ਹਾਂ। ਜੂਨ 2021 ਦਾ ਗੀਤ ਇਹ ਆਇਆ ਵਿਆ ਅਤੇ 51,000 ਵਿਊਜ਼ ਆ ਇਸ ਗੀਤ ਦੇ ਸਿਰਫ, ਅਤੇ ਜਿਹੜੇ ਪੁੱਠੇ ਸਿੱਧੇ ਜਿਹੇ ਗੀਤਾਂ ਵਾਲੇ ਆ ਮੈਂ ਆਹ ਕਰ ਦੂੰ ਉਹ ਕਰ ਦੂੰ ਉਹਨਾਂ ਨੂੰ ਮਿਲੀਅਨਸ ਤੱਕ ਜਿਹੜੀ ਆ ਉਹ ਪਹੁੰਚੇ ਹੁੰਦੇ ਆ। ਮੇਰਾ ਖਿਆਲ ਆ ਇਹੋ ਜਿਹੇ ਗੀਤਾਂ ਵਾਲਿਆਂ ਨੂੰ ਵੀ ਆਪਾਂ ਨੂੰ ਉਹ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਕੁਛ ਚੰਗੀ ਸੇਰ ਜਿਹੜੀ ਆ ਮਿਲ ਸਕੇ। ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ।
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੀਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾ ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ 905-799-0045। ਟੌਪ ਚੋਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੋਇਸ।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ, ਟੋਇੰਗ ਕੰਪਨੀ ਦੀ ਇਹਨਾਂ ਦੀ ਆਪਣੀਆਂ, ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-6144-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਜੀ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਕੇ ਹਾਜ਼ਰ ਹੋਵਾਂਗੇ। ਜਿਨ੍ਹਾਂ ਨੇ ਘੜੀਆਂ ਨਹੀਂ ਚੇਂਜ ਕੀਤੀਆਂ ਉਹ ਘੜੀਆਂ ਜ਼ਰੂਰ ਚੇਂਜ ਕਰ ਲਓ, ਨਹੀਂ ਤਾਂ ਕੱਲ੍ਹ ਨੂੰ ਤੁਸੀਂ ਕੰਮ ਤੋਂ ਲੇਟ ਹੋ ਜਾਣਾ। ਅਗਲੇ ਐਤਵਾਰ ਤੱਕ ਲੈ ਲਓ ਛੁੱਟੀਆਂ। ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
ਅੰਟਾਰੀਓ ਵਿੱਚ ਚੋਣਵੀਆਂ ਸੈਟਿੰਗਾਂ ਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ। ਦਾਖਲ ਹੋਣ ਲਈ ਤੁਹਾਨੂੰ ਪਛਾਣ ਦੇ ਨਾਲ ਆਪਣਾ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਹੋਏਗੀ। ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਐਕਸੈਸ ਕਰਨ ਲਈ ontario.ca/proof-of-vaccination ਤੇ ਜਾਓ ਜਾਂ 1-833-943-3900 ਤੇ ਕਾਲ ਕਰੋ, ਅਤੇ ਜੇ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ ਤਾਂ ਅੱਜ ਹੀ ਆਪਣੀ ਵੈਕਸੀਨ ਮੁਲਾਕਾਤ ਬੁੱਕ ਕਰੋ। ਅੰਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕੋਵਿਡ-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਸਿਰਨਾਮਾ ਮੀਡੀਆ ਗਰੁੱਪ, 100 acres ਰਿਐਲਿਟੀ ਇੰਕ ਤੇ ਰੋਡ ਡ੍ਰੀਮ ਐਕਸਪ੍ਰੈਸ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸਤਿੰਦਰ ਸਰਤਾਜ ਲਾਈਵ ਇਨ ਕਾਨਸਰਟ। ਕੋ ਸਪਾਂਸਰਸ ਕੈਨਸ ਇਮੀਗ੍ਰੇਸ਼ਨ, ਖੁਰਾਨਾ ਲਾ ਫਾਰਮ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ, ਸੈਟਰਡੇ 20th November। ਫਾਰ ਟਿਕਟਸ ਐਂਡ ਸਪਾਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Rashmi Rocket, they saw her run on track like the wind. Now they will see her break barriers like a hurricane. And when it's all said and done, you will be shouting, "Let Rashmi run!"